7171
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
پڑھ پڑھ عالم فاضل ہوئوں کدے اپنے آپ نو پڑھیا ہی نہیں جا جا بڑھدا مندر مسیتی کدے من اپنے بچ بڑھیا ہی نہیں میں تہاڈا ہوسٹ ڈاکٹر نریندر روی گوئل مائنڈ اینڈ باڈی پروگرام لے کے تہاڈی سیوا دے وچ حاضر ہویا جیہدے وچ وکھ وکھ ٹاپکاں نو بڑے سمپل طریقے دے نال تہاڈے روبرو پیش کرن دی کوشش کراں گا مائنڈ اینڈ باڈی پروگرام دیکھ رہے لکھاں ہی درشکاں تے لکھاں ہی سروتیاں نوں ڈاکٹر نریندر روی دا پیار بھریا نمسکار سلام علیکم ست سری اکال اینڈ ویری گڈ مارننگ سنڈے دی ہر سویرے 10 بجے تو لے کے 11 بجے تک میں تہاڈی سیوا دی پیش ہوں مائنڈ اینڈ باڈی پروگرام لے کے جس دے وچ بہت سارے جڑے سپرچل ٹاپکس نے انہاں نوں ڈسکس کیتا جاندا ہے ریلیجس ٹاپکس ہندے نے ایتھیکل ہندے نے کچھ پولیٹیکل بھی ہندے نے کچھ سوشل ایکٹیویٹی بھی بارے گل کیتی جاندی ہے تے بہت بار جڑے کینیڈا تے امریکہ دے لائسنس ڈاکٹرز نے انہاں نال تہاڈی سیدھی گل بات بھی کرائی جاندی ہے اج دا جڑا پروگرام ہے یہ اپاں حق حلال دی کمائی تے گل کرانگے آنےسٹ لیونگ کہ حق حلال دی کمائی کینوں کہندے نے کس طرح دی کرنی چاہیدی ہے ایہدے کی فائدے نے دنیاوی تے روحانی تے کس طرح دی جڑی حرام دی کمائی ہے بڑی چلاک منہ دے نال کہندے حق حلال دی نے پر ہندی او حرام دی او کی ہندی ہے سو ہلکے پھلکے ٹنگ دے نال جو کچھ زندگی دے وچ سکھیا تے ہنڈایا ہے اس نوں تہاڈے نال روب روب کرن دی کوشش کراں گے جے تہاڈا بھی کوئی کوشچن ہووے تسی بھی کوئی گل بات کرنی ہے پیار دے نال صرف ایک کوئی شرط ہے پیار دے نال ودھیا لینگویج ورت کے تسی سٹوڈیو چ کال کر سکدے ہو 416-620-1778 416-620-1778 تے تسی گل بات تسی سٹوڈیو چ کر سکدے ہو تے اج اپاں جڑی حق حلال دی کمائی ہے اس ٹاپک دے اتے جڑا سپانسر کیتا جاندہ ہے وہ عرفہ مظفر جی والوں یہ پروگرام ہمیشہ دی طرح سپانسر کیتا جا رہا ہے جدوں بھی کدے تسی کوئی گھر خریدنا ہے جاں بیچنا ہے چاہے وہ تہاڈی دکان ہے چاہے تہاڈا گیس سٹیشن ہے چاہے وہ میڈیکل سینٹر ہے چاہے کوئی فارم ہاؤس ہے چاہے کوئی کنڈو ہے وہ دے وچ دو ہی شرطاں ہوندیاں نے جا تسی خرید دیو تے جا تسی بیچ دیو تے چاہے خریدو جا بیچو دونوں دے لئی تانوں ایک بچولیے دی لوڑ ہے جنوں کہ کینیڈا امریکہ دے وچ ریئل اسٹیٹ دا ایجنٹ کہا جاندا ہے یہ دونوں پاسے گل کرا کے تہاڈی فائنل ڈیل کروا دیندا ہے تے دونوں پاسوں چنگ کڈ لیندا ہے جس طرح ساڈے زمانے چ جڑے پٹھی تے دانے پوندیاں سی وہ دانے پون کے وچوں مٹھی بھر کے چنگ کڈ لیندی سی تو چھولنے دے ہون چے مکی دے ہون چے کنک دی ہووے اسی طرح جڑا ریئل اسٹیٹ دے بندے ہوندے نے وہ دونوں پاسوں کچھ کمیشن لے کے وہ اپنا روٹی پانی چلا تاری وہ ڈیل کروا دینے تا سودا کروا دینے بیچن کا بھی تے خریدن کا بھی پر پرابلم یہ ہے کہ اج تو 10-15 سال پہلا جیڑی گھران دی پراپرٹی دی چاہے وہ گئے کوئی بھی پراپرٹی سی جیڑی وہ قیمت سی وہ کمیشن تو اونی ہوئی سی پر اج جدو 10-10 گنا قیمت ودھ گئی کمیشن پھر بھی اونی ہے میرا کہن کا مطلب کہ جڑا ایک مکان 2 لاکھ دا سی اودو انہوں 5-6 ہزار ڈالر بنتا سی ہن اوہی 2 لاکھ دا 2 ملین دا ہو گیا ہن اوہ 60-70 ہزار بن گئے سو کہن دا میرا مطلب کہ پیسے بہت بن لگے اس کر کے جڑیاں جس طرح کہندے کھمبا ہندیاں نے جس طرح ویڑ ہندی ہے گھر دے وچ اس طرح ہر کارنر دے وچ ہر گھر دے وچ ڈرائیور سوری ریئل اسٹیٹ دا لائسنس لے لیا وہ بھی تھوڑا پتا ہی ہے کس طرح ملتے ہیں چنگیز بھی ملتے ہیں نجائز طریقے نال بھی مل جاتے ہیں مینوں تو پتا نہیں سننا چاہتی ہے گل سو وہ جدو ایجنٹ لینے وہ اسی ہے بھی جی سال چ ایک مکان بھی ویچتا دو بھی مکان کا بیچتے یا گھر دے ہوئے رشتے دار ہوئے تو سارے کنے پیسے بن گئے باہر تین جاب دے بننے نہیں سو میں اس ਪੁਆਇੰਟ ਆਫ ਵਿਊ ਤੋਂ ਗੱਲ ਕਰਦਾ ਕਿ ਤੁਹਾਨੂੰ ਕੋਈ ਜੈਨੂਅਨ ਰੀਅਲ ਸਟੇਟ ਦਾ ਏਜੰਟ ਬਣਨਾ ਮਿਲਣਾ ਚਾਹੀਦਾ, ਜਿਹਦੇ ਨਾਲ ਤੁਹਾਡੇ ਪੈਸੇ ਵੀ ਬਚਣ ਤੇ ਜਿਹੜਾ ਤੁਹਾਡੇ ਨਾਲ ਸਾਫ਼ ਸੁਥਰੇ ਹੋ ਕੇ ਡੀਲ ਵੀ ਕਰੇ। ਸੋ ਮੈਂ ਉਹ ਇਹੀ ਬੇਨਤੀ ਕਰਦਾ ਹੁੰਦਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਤੁਸੀਂ ਰੀਅਲ ਸਟੇਟ ਦੀ ਡੀਲਿੰਗ ਫਾਈਨਲ ਨਾ ਕਰੋ। ਤੁਸੀਂ ਦੋ ਨੂੰ ਬੁਲਾਓ, ਤਿੰਨ ਨੂੰ ਬੁਲਾਓ, ਚਾਰ ਨੂੰ ਬੁਲਾਓ, ਪੰਜ ਨੂੰ ਬੁਲਾਓ, ਉਹ ਆਉਣਗੇ ਤੁਹਾਡੀ ਖੁਸ਼ੀ ਦੇ ਮੁਤਾਬਕ, ਕਿਉਂਕਿ ਪੈਸੇ ਉਹਨਾਂ ਨੇ ਬਣਾਉਣੇ ਨੇ, ਸਾਡੇ ਤੇ ਕੋਈ ਆਸਾਨ ਨਹੀਂ। ਉਹਨਾਂ ਦਾ ਰੀਅਲ ਸਟੇਟ ਏਜੰਟ ਦਾ ਸਾਡਾ ਰਾਈਟ ਹੈ, ਨਹੀਂ ਆਉਣਾ ਤੇ ਆਪਣੇ ਘਰੇ ਬੈਠੋ। ਉਹ ਜੇ ਕਹਿੰਦੇ ਨੇ ਮੈਂ ਬਿਜ਼ੀ ਹਾਂ ਜੀ, ਮੈਂ ਅਗਲੇ ਤੋਂ ਸ਼ੋਅ ਕਰਦੇ, ਤੁਸੀਂ ਕੋ ਵੀ ਰਹਿੰਦੇ, ਤੁਸੀਂ ਕਿਸੇ ਨੂੰ ਹੋਰ ਬੁਲਾਉਣਗੇ, ਉਸੇ ਦਿਨ ਹੀ ਆਉਣਗੇ ਉਹ, ਜਿਵੇਂ ਮਰਜ਼ੀ ਹੋਵੇ। ਸੋ ਉਹਨਾਂ ਨਾਲ ਗੱਲਬਾਤ ਕਰੋ, ਖੁੱਲ੍ਹ ਕੇ ਗੱਲ ਕਰੋ, ਉਹਨਾਂ ਨੂੰ ਸਮਝੋ ਵੀ ਕਿਹੜਾ ਬੰਦਾ ਸਬਜ਼ਵਾ ਦਿਖਾਉਂਦਾ, ਕਿਹੜਾ ਮਿੱਠੀਆਂ ਗੱਲਾਂ ਕਰਦਾ, ਕਿਹੜਾ ਕੌੜੀਆਂ ਗੱਲਾਂ ਕਰਦਾ, ਕਿਹਨੂੰ ਨੌਲੇਜ ਹੈਗੀ, ਕਿਹਨੂੰ ਨਹੀਂ ਹੈਗੀ, ਕਿੰਨੀ ਕਮਿਸ਼ਨ ਲਊ, ਕਿੰਨੀ ਲਿਸਟਿੰਗ ਲਊ। ਸਾਰੀਆਂ ਗੱਲਾਂ ਕਰਨ ਤੋਂ ਬਾਅਦ ਤੁਸੀਂ ਫਿਰ ਆਪਣਾ ਬ੍ਰੇਨ ਯੂਜ਼ ਕਰੋ ਕਿ ਤੁਹਾਡੇ ਲਈ ਕਿਹੜਾ ਬੰਦਾ ਫਾਇਦੇਮੰਦ ਹੈ, ਜਿਹੜਾ ਵੀ ਤੁਹਾਨੂੰ ਲਾਭਦਾਇਕ ਹੋਵੇ ਉਹਦੇ ਨਾਲ ਖੁੱਲ੍ਹ ਕੇ ਉਹਦੇ ਨਾਲ ਡੀਲ ਕਰ ਲਓ, ਚਾਹੇ ਉਹ ਪਹਿਲਾ, ਚਾਹੇ ਦੂਜਾ, ਚਾਹੇ ਤੀਜਾ ਤੇ ਚੌਥਾ। ਪਰ ਮੈਂ ਇਹ ਗੱਲ ਦੱਸਣ ਦੀ ਗੱਲ ਮੇਰਾ ਦੱਸਣ ਦਾ ਸਿਰਫ ਭਾਵ ਇਹ ਹੈ ਕਿ ਤੁਸੀਂ ਜਦੋਂ ਬੰਦੇ ਬੁਲਾਓਗੇ ਤਾਂ ਇੱਕ ਮੈਂ ਨਾਂ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਮਾਨਿਆ ਨਾਂ ਹੈ। ਮੈਂ ਉਹਨਾਂ ਨਾਲ ਡੀਲ ਕੀਤਾ, ਕੋਈ ਉਹਨਾਂ ਦੀ ਪੇਡ ਐਡਵਰਟਾਈਜਮੈਂਟ ਨਹੀਂ, ਨਾ ਹੀ ਉਹਨਾਂ ਨੇ ਫ੍ਰੀ ਐਡਵਰਟਾਈਜਮੈਂਟ ਲਈ ਮੈਨੂੰ ਕਦੇ ਕਿਹਾ, ਕਿਉਂਕਿ ਮੈਂ ਡੀਲ ਕੀਤਾ। ਸ਼ੀ ਇਜ਼ ਅ ਵੰਡਰਫੁਲ ਲੇਡੀ, ਕਹਿਣੀ ਕਰਨੀ ਪੱਕੀ ਹੈ, ਹਰਾਮ ਦੀ ਕਮਾਈ ਚ ਉਹਦਾ ਵਿਸ਼ਵਾਸ ਨਹੀਂ। ਅੱਜ ਵੀ ਆਪਾਂ ਇਸੇ ਟੌਪਿਕ ਤੇ ਗੱਲ ਕਰਾਂਗੇ। ਹੱਕ ਹਲਾਲ ਦੀ ਕਮਾਈ ਲੈਣਾ ਚਾਹੁੰਦਾ, ਤੁਹਾਡਾ ਵੀ ਫਾਇਦਾ ਕਰੂਗੀ, ਥੋੜਾ ਮੋਟਾ ਆਪਣਾ ਵੀ ਰੋਜ਼ੀ ਰੋਟੀ ਕਮਾਉਂਦੀ ਹੈ, ਤੇ ਇਸ ਕਰਕੇ ਰਾਤ ਨੂੰ ਉਹ ਜਿਹੜੀ ਕਹਿੰਦੇ ਨੇ ਆਰਾਮ ਦੀ ਨੀਂਦ ਸੌਂਦੇ ਨੇ। ਉਹਨਾਂ ਨੂੰ ਵੀ ਤੁਸੀਂ ਬੁਲਾ ਕੇ ਗੱਲਬਾਤ ਕਰ ਲਓ, ਜੇ ਤੁਹਾਨੂੰ ਲੱਗਣ ਵੀ ਬਹੁਤ ਵਧੀਆ ਜੋ ਕੁਛ ਮੈਂ ਕਿਹਾ ਸਾਰਿਆਂ ਨਾਲ ਉੱਪਰ ਦੀ ਨੇ, ਤੁਸੀਂ ਉਹਨਾਂ ਨੂੰ ਫਿਰ ਉਹਨਾਂ ਨਾਲ ਡੀਲ ਕਰ ਲਓ, ਨਹੀਂ ਜਿੱਥੇ ਤੁਹਾਡਾ ਮਨ ਮੰਨਦਾ ਉੱਥੇ ਕਰ ਲਓ, ਨੁਕਸਾਨ ਤਾਂ ਕੋਈ ਵੀ ਨਹੀਂ। ਜੇ ਤੁਸੀਂ ਅਰਫਾ ਜੀ ਨੂੰ ਬੁਲਾਉਣਾ ਤੇ ਤੁਹਾਨੂੰ ਫੋਨ ਤਾਂ ਚਾਹੀਦਾ ਹੀ ਹੈ, ਆਪਾਂ ਨੂੰ ਕੀ ਪਤਾ ਕਿੱਥੇ ਰਹਿੰਦੇ ਨੇ। ਸੋ ਫੋਨ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਹੈ ਉਹ ਹੈਗਾ 6478986245, 647-898-6245 ਉਹਨਾਂ ਦਾ ਨਾਂ ਨੰਬਰ ਹੈ। ਫੋਨ ਕਰ ਲਓ, ਟਾਈਮ ਮਿਸ ਲਓ, ਸਿਰਫ ਆਪਾਂ ਗੱਲਬਾਤ ਕਰਨੀ ਹੈ। ਉਸ ਤੋਂ ਬਾਅਦ ਜੇ ਤੁਹਾਨੂੰ ਬਹੁਤ ਵਧੀਆ ਲੱਗਣ ਤੇ ਤੁਸੀਂ ਉਹਨਾਂ ਨਾਲ ਡੀਲ ਕਰ ਲਓ, ਤੇ ਜਿਹੜਾ ਵੀ ਤੁਹਾਨੂੰ ਵਧੀਆ ਲੱਗੇ, ਡਜ਼ਨਟ ਮੈਟਰ, ਇੱਥੇ ਰਿਸ਼ਤੇਦਾਰੀਆਂ, ਯਾਰ ਦੋਸਤੀਆਂ ਸਭ ਭੁੱਲ ਜਾਓ, ਕਿਉਂਕਿ ਪੈਸੇ ਦੇ ਅੱਗੇ ਤਾਂ ਚੰਗੇ ਚੰਗੇ ਬੰਦੇ ਟਿਕਦੇ ਨਹੀਂ, ਇਹ ਕਲਯੁਗ ਤੇ ਛਲਯੁਗ ਦੀ ਮਾਇਆ ਹੈ। ਸੋ ਇਸ ਕਰਕੇ ਆਪਣੇ ਅੱਖਾਂ ਵੀ, ਆਪਣੇ ਕੰਨ ਵੀ, ਆਪਣਾ ਬ੍ਰੇਨ ਵੀ ਖੁੱਲ੍ਹਾ ਰੱਖੋ ਕਿ ਜਿਹੜਾ ਬੰਦਾ ਪਹਿਲਾਂ ਕਹਿੰਦਾ ਉਹ ਵੇਚਣ ਤੋਂ ਬਾਅਦ ਆਪਣੇ ਫਾਇਦੇ ਲੈ ਕੇ ਤੂੰ ਕੌਣ ਤੇ ਮੈਂ ਕੌਣ। ਸੋ ਉਸ ਚੀਜ਼ਾਂ ਤੋਂ ਜਿਵੇਂ ਕਹਿੰਦੇ ਨੇ ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ, ਪਿੱਛੋਂ ਤੁਸੀਂ ਕਹੋਗੇ ਮੈਨੂੰ ਲੁੱਟ ਲਿਆ, ਮੈਨੂੰ ਠੱਗ ਲਿਆ, ਉਹਦਾ ਕੋਈ ਫਾਇਦਾ ਨਹੀਂ। ਸੋ ਪਹਿਲਾਂ ਤੁਸੀਂ ਚਕੰਨੇ ਹੋ ਕੇ ਡੀਲ ਕਰੋ, ਖੁੱਲ੍ਹ ਕੇ ਦੋ ਚਾਰ ਪੰਜ ਬੰਦਿਆਂ ਨੂੰ ਬੁਲਾਓ, ਫਿਰ ਤੁਸੀਂ ਘਰ ਦੇ ਬੈਠ ਕੇ ਡਿਸਾਈਡ ਕਰੋ ਕਿ ਤੁਹਾਡੇ ਲਈ ਕਿਹੜਾ ਵਧੀਆ ਹੈ। ਚਲੋ ਅੱਜ ਦਾ ਜਿਹੜਾ ਟੌਪਿਕ ਆਪਾਂ ਹੱਕ ਹਲਾਲ ਦੀ ਕਮਾਈ ਕਰਨੀ ਹੈ, ਉਹਦੇ ਉੱਤੇ ਆਪਾਂ ਪਹਿਲਾਂ ਇੱਕ ਗੀਤ ਸੁਣ ਲਈਏ। ਬੜੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਸ ਹੈ, ਅੱਜ ਨੂੰ ਮੈਨੂੰ ਲੱਗੂ ਤਾਂ ਇਹ ਵੀ ਜਿਹੜਾ ਅੱਜ ਮੈਂ ਰੇਡੀਓ ਪ੍ਰੋਗਰਾਮ ਕਰ ਰਿਹਾ ਬੇਵਕੂਫੀ ਦਾ ਹੀ ਕਰ ਰਿਹਾ। ਸਾਰੇ ਹੀ ਕਹੀ ਜਾਂਦੇ ਨੇ ਮੈਂ ਤਾਂ ਹੱਕ ਹਲਾਲ ਦੀ ਕਮਾਈ ਕਰਦਾ, ਮੈਂ ਤਾਂ ਹੱਕ ਹਲਾਲ ਦੀ ਕਮਾਈ ਕਰਦਾ, ਪਰ ਵਿੱਚੋਂ ਤੁਹਾਨੂੰ ਪਤਾ ਹੀ ਹੈ ਨਾ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਹੈ ਨੀ। ਜੋ ਲੋਕ ਸੰਤ ਮਹਾਤਮਾ ਨੇ ਉਹ ਵੀ ਮੱਥੇ ਦੇ ਟਿੱਕੇ ਲਾਉਂਦੇ ਨੇ, ਲੰਬੀ ਦਾੜੀ ਆਖਦੇ, ਚਿੱਟੇ ਚੋਗੇ ਪਾਉਂਦੇ ਨੇ, ਇੰਡੀਆ ਚ ਵੀ ਘੁੰਮਦੇ ਨੇ, ਫਿਰ ਗਰਮੀਆਂ ਜਦੋਂ ਉਹਨਾਂ ਨੂੰ ਲੱਗਦੀਆਂ ਨੇ ਉਹਨਾਂ ਦੇ ਚੇਲੇ ਵਾਲ ਕੇ ਬੜੇ ਹੁੰਦੇ ਨੇ, ਅਮਰੀਕਾ, ਕੈਨੇਡਾ, ਦੂਸਰੇ ਮੁਲਕਾਂ ਚ, ਉੱਥੇ ਜਾਂਦੇ ਨੇ, ਨਾਲ ਤਾਂ ਮੱਥੇ ਟੇਕ ਲੋਕ ਦੇਖਦੇ ਨੇ, ਨਾਲੇ ਉਹ ਆਪਣਾ ਗਰਮੀ ਵਧੀਆ ਕੱਟ ਜਾਂਦੇ ਨੇ, ਪੈਸੇ ਬਣਾ ਕੇ ਲੈ ਜਾਂਦੇ ਨੇ। ਸੋ ਉਹ ਕਹਿੰਦੇ ਨੇ ਹੱਕ ਹਲਾਲ ਦੀ ਕਮਾਈ, ਪ੍ਰਚਾਰ ਵੀ ਕਰਦੇ ਨੇ, ਪਰ ਪਤਾ ਹੀ ਹੈ ਵੀ ਜਿਵੇਂ ਕਹਿੰਦੇ ਨੇ ਵੀ ਕਿਸੇ ਸਾਧੂ ਮਹਾਤਮਾ ਨੂੰ ਕਿਹਾ ਸੀ ਵੀ ਗੁੜ ਨਾ ਖਾਇਆ ਕਰ ਕਾਕਾ, ਤੇਰੇ ਫੋੜੇ ਨਿਕਲਣਗੇ, ਪਹਿਲਾਂ ਉਹਨੇ ਆਪ ਬੰਦ ਕੀਤਾ ਸੀ। ਪਰ ਅੱਜ ਦੇ ਜਿਹੜੇ ਸੰਤ ਨੇ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਇੱਕ ਅੱਧਾ ਸ਼ਾਇਦ ਹੋਵੇ, ਇੱਕ ਅੱਧਾ ਹੀ, ਐਂ ਨਾ ਸੋਚੋ ਵੀ ਕਿ 10-50 ਹੋਣਗੇ, ਇੱਕ ਅੱਧਾ ਹੀ ਹੋਵੇ, ਉਹ ਉਪਦੇਸ਼ ਹੀ ਕਰਦੇ ਨੇ ਤੁਹਾਨੂੰ, ਤਾਂ ਕਹੀ ਜਾਂਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਹੱਕ ਹਲਾਲ ਦੀ ਕਮਾਈ ਕਰੋ। ਜੇ ਉਹਨਾਂ ਨੂੰ ਪੁੱਛੋ ਭਾਈ ਸਾਹਿਬ ਤੁਹਾਡੀ ਔਲਾਦ ਕੋਲ ਇੰਨੇ ਪੈਸੇ ਕਿਵੇਂ ਆ ਗਏ, ਬੈਂਕ ਕਿਵੇਂ ਭਰ ਗਏ, ਉਹਨਾਂ ਕੋਲ ਕੋਈ ਜਵਾਬ ਨਹੀਂ। ਸੋ ਮੈਂ ਇਸ਼ਾਰਾ ਕਰਤਾ, ਸੋ ਆਪਾਂ ਅੱਜ ਹੱਕ ਹਲਾਲ ਦੀ ਕਮਾਈ ਤੇ ਗੱਲ ਕਰਾਂਗੇ। ਸੁਣੋ ਪਹਿਲਾਂ ਗਾਣਾ, ਤੇ ਉਸ ਤੋਂ ਬਾਅਦ ਆਪਾਂ ਟੌਪਿਕ ਨੂੰ ਕੰਟੀਨਿਊ ਕਰਦੇ ਹਾਂ।
ਜਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਚੋਰੀ ਦਾ, ਮਾਰ ਦਿੰਦਾ ਪੈਸਾ। ਪਾਣੀ ਤਿੰਨੋ ਹੀ ਬਚਾ ਲਈਏ
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਸੀਂ ਇਹ ਗਾਣਾ ਸੁਣਿਆ ਹੀ ਹੈ, ਅੱਜ ਆਪਣਾ ਜਿਹੜਾ ਟੌਪਿਕ ਹੈ ਉਹ ਹੈਗਾ ਓਨੈਸਟ ਅਰਨਿੰਗ, ਹੱਕ ਹਲਾਲ ਦੀ ਕਮਾਈ। ਗੱਲਬਾਤ ਕਰਾਂਗੇ, ਪਹਿਲੀ ਗੱਲ ਤਾਂ ਦੋ ਸ਼ਬਦ ਨੇ, ਹੱਕ ਹਲਾਲ ਦੀ ਕਮਾਈ। ਹੱਕ ਹਲਾਲ ਦੀ ਕਮਾਈ, ਕਮਾਈ ਕਿਹਨੂੰ ਕਹਿੰਦੇ ਨੇ, ਅਰਨਿੰਗ ਕਿਹਨੂੰ ਕਹਿੰਦੇ ਨੇ, ਹੱਕ ਹਲਾਲ ਕਿਹਨੂੰ ਕਹਿੰਦੇ ਨੇ, ਹਰਾਮ ਕਿਹਨੂੰ ਕਹਿੰਦੇ ਨੇ। ਅੱਜ ਮੈਨੂੰ ਨਹੀਂ ਕੋਈ ਦੁਨੀਆਂ ਚ ਅਜਿਹਾ ਬੰਦਾ ਮਿਲਿਆ 70 ਤੋਂ ਮੈਂ ਉੱਪਰ ਟੱਪ ਗਿਆ ਜਿਹੜਾ ਆਪਣੇ ਆਪ ਕਹਿੰਦਾ ਕਿ ਮੈਂ ਤਾਂ ਹਰਾਮ ਦੀ ਕਮਾਈ ਕਰਦਾ, ਹੇਰਾ ਫੇਰੀ ਕਰਦਾ। ਸਾਰੇ ਵੱਡੇ ਵੱਡੇ ਭਗਤ ਬਣੇ ਫਿਰਦੇ ਨੇ, ਪਰ ਸਾਡੇ ਸਰੀਰ ਦੇ ਵਿੱਚ ਕੇਵਲ ਹੱਡ ਚਾ ਮਾਸ ਦਾ ਨਹੀਂ ਬਣਿਆ, ਇਹਦੇ ਵਿੱਚ ਇੱਕ ਤਾਕਤ ਹੈ, ਉਹ ਪਰਮਾਤਮਾ ਹੈ, ਉਹ ਅੱਲਾ ਹੈ, ਵਾਹਿਗੁਰੂ ਹੈ, ਉਹ ਸਾਡੀ ਆਤਮਾ ਹੈ। ਉਹਦੇ ਕੋਲ ਅਸੀਂ ਚਲਾਕੀ ਨਹੀਂ ਕਰ ਸਕਦੇ। ਉਹਨੂੰ ਪਤਾ ਕਿ ਭਾਈ ਸਾਹਿਬ ਉਪਰੋਂ ਰਾਮ ਰਾਮ ਬਗਲ ਮੇ ਛੁਰੀ, ਵੱਡਾ ਠੱਗ ਹੈ, ਤੇ ਠੱਗੀਆਂ ਠੋਰੀਆਂ ਜਿੰਨੀਆਂ ਮਰਜ਼ੀ ਕਰ ਲਓ, ਅਲਟੀਮੇਟਲੀ ਮੈਨੂੰ ਕੋਈ ਇਹ ਵੀ ਨਹੀਂ ਬੰਦਾ ਮਿਲਿਆ ਜਿਹੜਾ ਠੱਗੀਆਂ ਠੋਰੀਆਂ ਕਰਕੇ ਜਦੋਂ ਮਰਨ ਲੱਗੇ ਤੇ ਬੜੀ ਟੌਰ ਦੇ ਨਾਲ, ਬੜੀ ਸਕੂਨ ਦੇ ਨਾਲ ਮਰੇ। ਕੋਈ ਬੰਦਾ ਜੇਲ੍ਹਾਂ 'ਚ ਜਾਂਦਾ, ਕਿਸੇ ਦੀ ਔਲਾਦ ਗੰਦੀ ਨਿਕਲਦਾ, ਕੋਈ ਬਿਮਾਰੀਆਂ 'ਚ ਹੋ ਜਾਂਦਾ, ਇਹ ਸਾਰੇ ਕਰਮ ਨੇ ਆਪਣੇ। ਸੋ ਇਸੇ ਕਰਕੇ ਗਾਣਾ ਬਣਾਇਆ ਸੀਗਾ ਕਿ ਜਿਹੜੀ ਹੱਕ ਹਲਾਲ ਦੀ ਕਮਾਈ ਹੈ, ਭਾਵੇਂ ਇਹ ਬਹੁਤ ਅਮੀਰ ਤਾਂ ਨਹੀਂ ਬਣਾਉਂਦੀ, ਵੱਡੇ ਵੱਡੇ ਮਕਾਨ ਤਾਂ ਨਹੀਂ ਬਣਦੇ, ਮਹਿੰਗੀਆਂ ਕਾਰਾਂ ਤਾਂ ਨਹੀਂ ਆਉਂਦੀਆਂ, ਪਰ ਰਾਤ ਨੂੰ ਨੀਂਦ ਬੜੀ ਸਕੂਨ ਦੀ ਆਉਂਦੀ ਹੈ। ਕੋਈ ਡਰ ਨਹੀਂ ਜਾਂਦਾ ਵੀ ਇਨਕਮ ਟੈਕਸ ਵਾਲੇ ਛਾਪਾ ਮਾਰ ਲੈਣਗੇ ਜਾਂ ਪੁਲਿਸ ਵਾਲੇ ਛਾਪਾ ਮਾਰ ਲੈਣਗੇ, ਜਾਂ ਕੋਈ ਗੈਂਗਸਟਰ ਆ, ਜਦੋਂ ਹੈ ਹੀ ਨਹੀਂ ਕੁਛ। ਕਦੇ ਇੱਕ ਗਰੀਬ ਮੋਚੀ ਨੂੰ ਦਰਵਾਜ਼ਾ ਬੰਦ ਕਰਦੇ ਦੇਖਿਆ, ਉਹਨੂੰ ਕੋਈ ਨਹੀਂ, ਆਰਾਮ ਨਾਲ ਸੌਂਦਾ। ਭਈਏ ਜਿੰਨੇ ਲੁਧਿਆਣੇ ਚ ਮੈਂ ਦੇਖੇ ਨੇ, ਆਰਾਮ ਨਾਲ ਜਿਹੜੇ ਕਮਾ ਕੇ ਲਿਆਉਂਦੇ ਨੇ, ਮੰਜੇ ਤੇ ਬੈਠਦੇ ਨੇ, ਪਤੀਲੇ ਨਾਲ ਢੋਲਕੀ ਵਜਾਉਂਦੇ ਨੇ ਤੇ ਨੀਂਦ ਵਧੀਆ ਆਉਂਦੀ ਹੈ। ਚਲੋ ਹੁਣ ਸਾਡੀ ਲਾਈਨ ਤੇ ਲਲਿਤ ਜੀ ਨੇ, ਮੈਂ ਉਹਨਾਂ ਨਾਲ ਇੱਕ ਮਿੰਟ ਗੱਲ ਕਰ ਲਾਂ। ਹੈਲੋ,
ਮਾਰਨਿੰਗ ਡਾਕਟਰ ਸਾਹਿਬ।
ਹਾਂਜੀ ਹਾਂਜੀ ਲਲਿਤ ਜੀ, ਇਹ ਮੈਂ ਦੱਸਣਾ ਚਾਹੁੰਦਾ ਕਿ ਰੀਅਲ ਸਟੇਟ ਦੀ ਦੁਨੀਆਂ ਦੇ ਬਾਦਸ਼ਾਹ ਨੇ ਜਿਨ੍ਹਾਂ ਨੂੰ ਪੂਰਾ ਨੌਲੇਜ ਹੈ, ਮੈਂ ਵੀ ਬੜਾ ਡੀਲ ਕੀਤਾ, ਪਰ ਜੇ ਕਹਿੰਦੇ ਨਾ ਨੌਲੇਜ, ਪਰਫੈਕਟ ਨੌਲੇਜ, ਕੱਲੇ ਕੱਲੇ ਬਰੀਕੀ ਢੰਗ ਨਾਲ ਜਾਣਦੇ ਨੇ ਇਹ। ਸੋ ਲਲਿਤ ਜੀ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਮੈਂ ਹੁਣ ਤੁਹਾਡੀ ਭੂਮਿਕਾ ਬਨੂੰ ਤੇ ਲੋਕਾਂ ਨੇ ਮੈਨੂੰ ਫੋਨ ਕਰ ਦੇਣਾ ਵੀ ਮੈਂ ਪ੍ਰਚਾਰ ਕਰਦਾ, ਮੈਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਲਿਆ, ਨਾ ਟਕਾ ਲਿਆ, ਨਾ ਤੁਸੀਂ ਮੈਨੂੰ ਕਿਹਾ। ਵੈਸੇ ਓਨੈਸਟਲੀ ਕੋਈ ਤੁਸੀਂ ਮੈਨੂੰ ਵਧੀਆ ਇਨਸਾਨ ਲੱਗੇ ਹੋ, ਇਸ ਕਰਕੇ ਮੈਂ ਤੁਹਾਨੂੰ ਰੇਡੀਓ ਤੇ ਲੈ ਰਿਹਾ। ਤੁਸੀਂ ਕੁਝ ਦੱਸਣਾ ਚਾਹੁੰਦੇ ਹੋ? ਅੱਜ ਕੋਈ ਤੁਸੀਂ ਓਪਨ ਹਾਊਸ ਵੀ ਲਗਾਇਆ, ਉਹਦੇ ਬਾਰੇ ਤੁਸੀਂ 2 ਮਿੰਟ ਲਈ ਜੋ ਮਰਜ਼ੀ ਬੋਲ ਸਕਦੇ ਹੋ।
ਥੈਂਕ ਯੂ ਡਾਕਟਰ ਸਾਹਿਬ, ਔਰ ਸਭ ਤੋਂ ਪਹਿਲਾਂ ਮਾਈਂਡ ਐਂਡ ਬਾਡੀ ਸੁਣਨ ਵਾਲੇ ਸਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਤੁਹਾਡਾ ਵਰਸ ਹੈ ਸਰ। ਮੈਂ ਬਹੁਤ ਐਡਮਾਇਰ ਕਰਨਾ ਤੁਹਾਡਾ ਪ੍ਰੋਗਰਾਮ, ਕਿਉਂਕਿ ਦੋਵੇਂ ਚੀਜ਼ਾਂ ਹਮੇਸ਼ਾ ਮੈਂ ਕਹਿੰਦਾ ਲਾਈਕ ਮਾਈਂਡ ਐਂਡ ਬਾਡੀ, ਜਿਹੜਾ ਤੁਸੀਂ ਜਿਹੜਾ ਨਾਮ ਮੈਨੂੰ ਬਹੁਤ ਹੀ ਪਿਆਰਾ ਲੱਗਦਾ, ਕਿ ਦੋਨੋਂ ਚੀਜ਼ਾਂ ਦਾ ਜਿਹੜਾ ਕਿ ਬੈਲੈਂਸ ਤਾਂ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਮਾਈਂਡ ਬੈਲੈਂਸ ਨਹੀਂ ਹੈ ਬਾਡੀ ਦੇ ਨਾਲ, ਔਰ ਤੁਸੀਂ ਕਹਿ ਲਓ ਕਿ ਤੁਸੀਂ ਮੈਂਟਲੀ ਸਟਰੋਂਗ ਨਹੀਂ ਹੋ, ਯੂ ਕੈਨ ਨਾਟ ਗਾਈਡ ਯੂਅਰ ਬਾਡੀ ਟੂ ਡੂ ਅਕੋਰਡਿੰਗਲੀ। ਔਰ ਬਹੁਤ ਹੀ ਅੱਛਾ ਇਹ ਜਿਹੜਾ ਕਿ ਬੈਲੈਂਸ ਨਾਮ ਜਿਹੜਾ ਤੁਸੀਂ ਚੁਣ ਕੇ ਰੱਖਿਆ, ਔਰ ਜੋ ਤੁਸੀਂ ਐਗਜ਼ਾਮਪਲ ਦਿੰਦੇ ਆ ਰੀਅਲ ਲਾਈਫ ਦੀਆਂ, ਆਈ ਰੀਲੀ ਐਡਮਾਇਰ ਇਟ ਸਰ। ਔਰ ਉਹ ਬੰਦਾ ਕਈ ਵਾਰੀ ਸੁਣ ਕੇ ਲਾਈਕ, ਕਈ ਵਾਰੀ ਅਸੀਂ ਜਾਣੇ ਆ, ਤੁਸੀਂ ਐਗਜ਼ਾਮਪਲ ਦਿੰਦੇ ਆ ਵੀ ਲੋਕੀ ਮੰਦਰਾਂ ਚ ਜਾ ਕੇ ਕੀ ਕਰ ਰਹੇ ਆ। ਪਿਛਲੀ ਵਾਰੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ, ਜਿਹੜਾ ਸ਼ੋਅ ਆਫ ਤੁਸੀਂ ਕਹਿ ਰਹੇ ਸੀਗੇ, ਜਾਂ ਤੁਸੀਂ ਕਹਿੰਦੇ ਕਿ ਉੱਥੇ ਮੰਦਰ ਚ ਜਾ ਕੇ ਅਸੀਂ ਦਾਨ ਦਿੰਦੇ ਆ ਜਾਂ ਕਿੱਦਾਂ ਕਰਦੇ ਆ। ਮੈਂ ਚਲੋ ਮੈਂ ਇੱਕ ਮੈਂ ਆਪਣੇ ਅੱਖੀ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਜੋ ਬੜਾ ਮੈਨੂੰ ਉੱਥੇ ਜਾ ਕੇ ਇਦਾਂ ਲੱਗਿਆ ਕਿ ਬਈ ਉਹਨਾਂ ਨੇ ਨਾ ਉੱਥੇ ਆਪਣਾ ਹਿੰਦੂ ਸਭਾ ਮੰਦਿਰ ਗਿਆ ਸੀਗਾ ਮੈਂ ਚਲੋ ਤੇ ਮੈਂ ਉੱਥੇ ਦੇਖਿਆ ਉਹਨਾਂ ਨੇ ਇੱਕ ਟਰਾਲੀ ਉੱਤੇ ਲਿਖ ਕੇ ਰੱਖਿਆ ਯੂ ਕੈਨ ਟੇਕ ਇਟ ਫੋਰ ਫਰੀ ਉਹ ਉਹਨਾਂ ਨੇ ਡਾਕਟਰ ਸਾਹਿਬ ਮੇਰੇ ਹਿਸਾਬ ਨਾਲ ਜੋ ਉਹਨਾਂ ਨੇ ਰੱਖਿਆ ਹੈਗਾ ਨੀਡੀ ਬੰਦਿਆਂ ਲਈ ਉਹ ਰੱਖਿਆ ਹੈਗਾ
ਡੈਫੀਨੇਟਲੀ
ਜਿਨ੍ਹਾਂ ਨੂੰ ਲੋੜ ਹੈਗੀ ਹੈ ਘਰ ਦੇ ਵਿੱਚ ਬਟ ਟੂ ਮਾਈ ਸਰਪ੍ਰਾਈਜ਼ ਜਦੋਂ ਮੈਂ ਪਾਰਕਿੰਗ ਲੋਟ ਦੇ ਵਿੱਚੋਂ ਗੱਡੀ ਆਪਣੀ ਕੱਢ ਰਿਹਾ ਸੀਗਾ ਤਾਂ ਮੈਂ ਦੇਖਿਆ ਇੱਕ ਸਾਡੇ ਸੱਜਣ ਚਲੋ ਮੈਂ ਕੋਈ ਉਹਨਾਂ ਬਾਰੇ ਏਦਾਂ ਨੀ ਬੋਲਾਂਗਾ ਬਟ ਮੈਨੂੰ ਥੋੜਾ ਫੀਲ ਹੋਇਆ ਕਿ ਭਈ ਉਹਨਾਂ ਨੇ ਚੰਗੇ ਬ੍ਰਾਂਡਿਡ ਕੱਪੜੇ ਪਾਏ ਹੋਏ ਆ ਤੇ ਨਾਲ ਆਪਣਾ ਉਥੋਂ ਗੱਡੀ ਵੀ ਪੂਰੀ ਲੱਗਦੀ ਚੱਕੀ ਆ ਪਾਰਕਿੰਗ ਚੋਂ ਤੇ ਉਹਨਾਂ ਨੇ ਉਥੋਂ 20 LB ਦਾ ਜਿਹੜਾ ਕਿ ਮਲਟੀਗ੍ਰੇਨ ਦਾ ਜਿਹੜਾ ਆਟਾ ਉਹਨਾਂ ਨੇ ਉੱਥੇ ਰੱਖਿਆ ਹੋਇਆ ਸੀਗਾ ਤੁਸੀਂ ਲੈ ਜਾਓ ਉਹ ਉਥੋਂ ਮੰਦਰ ਤੋਂ ਕੈਰੀ ਕਰਕੇ ਵਾਪਸ ਆ ਰਹੇ ਆ ਮੈਨੂੰ ਥੋੜਾ ਜਿਹਾ ਫੀਲ ਹੋਇਆ ਵੀ ਥੋੜਾ ਜਿਹਾ ਆਪਾਂ ਰਿਸਪੈਕਟ ਕਰੀਏ ਜਿਹੜਾ ਬੰਦਾ ਕੋਈ ਉੱਥੇ ਉਹ ਦਾਨ ਕਰਕੇ ਗਿਆ ਉਹ ਕਿਸੇ ਨੀਡੀ ਲਈ ਕਰਕੇ ਗਿਆ ਲੈਟਸ ਨਾਟ ਮਿਸ ਯੂਜ਼ ਔਰ ਉਹਨੂੰ ਆਪਾਂ ਇੱਦਾਂ ਨਾ ਕਰੀਏ ਔਰ ਉਹ ਤੁਸੀਂ ਰੱਬ ਦੇ ਘਰ ਆ ਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਵਿਚ ਇਜ਼ ਨਾਟ ਗੁੱਡ ਸੋ ਲੈਟਸ ਅਸੀਂ ਸਾਡਾ ਕਮਿਊਨਿਟੀ ਦਾ ਆਪਣਾ ਫਰਜ਼ ਬਣਦਾ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਅਸੀਂ ਉਲਟਾ ਡੋਨੇਸ਼ਨ ਵੱਧ ਤੋਂ ਵੱਧ ਕਰੀਏ ਉੱਥੇ ਜਾ ਕੇ ਸੋ ਦੈਟ ਜਿਹੜੇ ਨੀਡੀ ਹੈਗੇ ਆ ਉਹਨਾਂ ਦੀ ਹੈਲਪ ਹੋਵੇ ਕੁਝ ਸਟੂਡੈਂਟਸ ਹੈਗੇ ਆ ਕੋਈ ਨਵੇਂ ਆ ਕੇ ਸਟਰਗਲ ਕਰ ਰਹੇ ਆ ਇਸ ਕੰਟਰੀ ਚ ਸੈਟਲ ਹੋਣ ਲਈ ਉਹਨਾਂ ਦੀ ਹੈਲਪ ਹੋਵੇ ਨਾ ਕਿ ਜੋ ਇੱਥੇ ਪੂਰੇ ਵੈਲ ਸੈਟਲਡ ਆ ਉਹ ਉੱਥੇ ਜਾ ਕੇ ਆਪਾਂ ਉਹਨਾਂ ਨੂੰ ਅਸੀਂ ਆਪਣੇ ਘਰ ਲੈ ਜਾਈਏ ਚੀਜ਼ਾਂ ਸੋ ਇਹ ਛੋਟਾ ਜਿਹਾ ਮੇਰਾ ਇੱਕ ਸੀਗਾ ਬਟ ਅਫਕੋਰਸ ਆਈ ਥੋਟ ਸ਼ੇਅਰਿੰਗ ਔਨ ਯੋਰ ਰੇਡੀਓ ਕਿਉਂਕਿ ਤੁਸੀਂ ਹਮੇਸ਼ਾ ਅੱਛੀਆਂ ਅੱਛੀਆਂ ਗੱਲਾਂ ਤਾਂ ਦੱਸਦੇ
ਹਾਂ ਮੈਂ ਲਲਿਤ ਜੀ ਤੁਹਾਨੂੰ ਥੋੜੀ ਜੀ ਇੱਥੋਂ ਕਰੈਕਟ ਕਰੂੰਗਾ ਕਈ ਵਾਰ ਜਿਹੜੀ ਸਾਡੀਆਂ ਦੁਨਿਆਵੀ ਅੱਖਾਂ ਨੇ ਨਾ ਤੇ ਦੁਨਿਆਵੀ ਕੰਨ ਤੇ ਦੁਨਿਆਵੀ ਜਿਹੜਾ ਬ੍ਰੇਨ ਹੈ ਉਹ ਜੋ ਕੁਛ ਦੇਖਦਾ ਜੋ ਕੁਛ ਸੁਣਦਾ ਤੇ ਜੋ ਕੁਛ ਸਮਝਦਾ ਅੰਦਰੋਂ ਹਕੀਕਤ ਕਈ ਵਾਰੀ ਉਹਦੇ ਉਲਟ ਹੁੰਦੀ ਹੈ ਕਿਉਂਕਿ ਜਿਹੜੀਆਂ ਤੁਸੀਂ ਐਗਜ਼ਾਮਪਲਾਂ ਦਿੱਤੀਆਂ ਇਹੀ ਮੈਂ ਸਟਾਰਟਿੰਗ ਚ ਕਿਹਾ ਵੀ ਇੱਕ ਤਾਕਤ ਸਾਡੇ ਹਰੇਕ ਦੇ ਅੰਦਰ ਉਹ ਸਾਡੀਆਂ ਹਰ ਚੰਗੀਆਂ ਤੇ ਮਾੜੀਆਂ ਕਰਤੂਤਾਂ ਨੂੰ ਦੇਖ ਰਹੀ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਤੁਸੀਂ ਆਪਣੇ ਪੁਆਇੰਟ ਆਫ ਵਿਊ ਨਾਲ ਠੀਕ ਕਹੀ ਹੈ ਪਰਮਾਤਮਾ ਕਰੇ ਮੈਂ ਕਹਿੰਦਾ ਉਹ ਠੀਕ ਨਾ ਹੋਵੇ ਮੈਂ ਇਹਨੂੰ ਦੂਸਰੇ ਐਂਗਲ ਤੋਂ ਲੈਣਾ ਕਿਉਂਕਿ ਮੈਂ ਵੀ ਉੱਥੇ ਜਦੋਂ ਡੋਨੇਸ਼ਨ ਉੱਥੇ ਥਰਸਡੇ ਨੂੰ ਲੈ ਕੇ ਜਾਂਦੇ ਨੇ ਬੱਚੇ ਤੇ ਮੈਂ ਉਹਨਾਂ ਨੂੰ ਦੇਖਦਾ ਵੀ ਉਹ ਕਿਸੇ ਦੇ ਬੇਸਮੈਂਟ ਦੇ ਵਿੱਚ ਜਾਂ ਰੂਮ ਦੇ ਵਿੱਚ ਉਹ ਸ਼ੇਅਰ ਕਰ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਉਹ ਆਟਾ ਜਾਂ ਜਿਹੜਾ ਹੋਰ ਗਰੋਸਰੀ ਹੈ ਉਹ ਚੱਕਣੀ ਮੁਸ਼ਕਲ ਹੋ ਜਾਂਦੀ ਹੈ ਤੇ ਫਿਰ ਕਈ ਵਾਰੀ ਜਿਹੜੇ ਲੈਂਡਲੋਰਡ ਨੇ ਉਹ ਕਹਿੰਦੇ ਨੇ ਬੇਟਾ ਜਾਂ ਬੇਟੀ ਤੂੰ ਉੱਥੋਂ ਜੋ ਮੰਦਰ ਚਾਹੇਗੀ ਸਾਨੂੰ ਫੋਨ ਕਰ ਦੀ ਅਸੀਂ ਤੈਨੂੰ ਰਾਈਡ ਦੇ ਦਿਆਂਗੇ ਤੇ ਕਈ ਵਾਰੀ ਇਹ ਵੀ ਹੁੰਦਾ ਮੈਂ ਤੁਹਾਨੂੰ ਇਸ ਕਰਕੇ ਨਹੀਂ ਨਾਟ ਫਰੋਮ ਦਾ ਕ੍ਰਿਟੀਸਿਜ਼ਮ ਪੁਆਇੰਟ ਆਫ ਵਿਊ ਮੈਂ ਖੁਦ ਵੀ ਮੇਰੇ ਕੋਲ ਵੀ ਚੰਗੀਆਂ ਕਾਰਾਂ ਨੇ ਮੈਂ ਵੀ ਜਦੋਂ ਜਾਣਾ ਤੇ ਮੈਂ ਵੀ ਉਹਨਾਂ ਨੂੰ ਕਹਿਣਾ ਹੁੰਦਾ ਵੀ ਤੁਸੀਂ ਬਾਹਰ ਆ ਜਾਓ ਤੁਹਾਨੂੰ ਰਾਈਡ ਚਾਹੀਦੀ ਹੈ ਮੈਂ ਦੇ ਦੂੰਗਾ ਹੁਣ ਜੇ ਕਿਸੇ ਨੇ ਤਾਂ ਬਾਹਰਲੀ ਅੱਖ ਨਾਲ ਦੇਖਿਆ ਹੋਵੇ ਰੱਖੀ VMW ਹੈ ਇਹਦੇ ਮੁੰਡੇ ਡਾਕਟਰ ਨੇ ਤੇ ਮੈਡੀਕਲ ਇਹਨਾਂ ਦਾ ਸਟੋਰ ਹੈ ਤੇ ਇਹ ਆਟਾ ਚੱਕੀ ਲਈ ਜਾਂਦਾ ਮੰਦਰ ਚੋਂ ਤੇ ਮੈਂ ਇਹ ਗੱਲ ਕਹਿੰਦਾ ਵੀ ਕਈ ਵਾਰ ਹੈ ਨਾ ਮੈਂ ਤੁਹਾਡੀ ਗੱਲ ਨਾਲ ਉਲਟ ਵੀ ਕਹਿੰਦਾ ਵੀ ਹੋਵੇ ਹੀ ਨਾ ਸੱਚੀ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਜੇ ਵਾਕਈ ਉਹ ਲਿਜਾਂਦੇ ਨੇ ਆਪ ਕਿਉਂਕਿ ਉਹਨਾਂ ਨੂੰ ਲੋੜ ਨਹੀਂ ਇਹ ਤਾਂ ਨੀਡੀ ਬੰਦਿਆਂ ਦੀ ਹੈ ਪਰ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਲਿਜਾਂਦੇ ਨੀਡੀ ਬੰਦੇ ਨੇ ਕਿ ਸਾਡੀ ਅੱਖ ਇਹ ਦੱਸਦੀ ਆ ਵੀ ਉਹ ਬੰਦਾ ਲਈ ਜਾਂਦਾ ਆਟਾ ਜਦੋਂ ਕਿ ਉਹ ਸਿਰਫ ਰਾਈਡ ਦੇ ਰਿਹਾ ਹੁੰਦਾ ਮੈਨੂੰ ਇਸ ਤਰ੍ਹਾਂ ਨਾਲ ਲਈਓ ਸੋਰੀ ਫਾਰ ਦੈਟ ਕਿ ਕ੍ਰਿਟੀਸਿਜ਼ਮ ਕਰਦਾ
ਨਹੀਂ 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 ਆਈ ਰੀਲੀ ਐਪਰੀਸ਼ੀਏਟ
ਤੇ ਕਈ ਵਾਰੀ ਇਹ ਡਿਫਰੈਂਟ ਪੁਆਇੰਟ ਵੀ ਹੁੰਦੇ ਨੇ ਚਲੋ ਹੁਣ
ਨਹੀਂ ਹਮੇਸ਼ਾ ਡਾਕਟਰ ਸਾਹਿਬ ਆਈ ਰੀਲੀ ਐਪਰੀਸ਼ੀਏਟ ਤੁਹਾਡਾ ਜਿਹੜਾ ਵਿਊ ਪੁਆਇੰਟ ਹੈ ਕਿਉਂਕਿ ਮੈਂ ਅਗੇਨ ਜੇ ਮੇਰੇ ਵੱਲੋਂ ਕੋਈ ਏਦਾਂ ਦੀ ਉਹ ਸੋਚਣ ਚ ਜਾਂ ਸਮਝਣ ਚ ਕੋਈ ਏਦਾਂ ਹੋਈ ਹੋਵੇ ਆਈ ਰੀਲੀ ਫੀਲ ਸੋਰੀ ਬਟ ਅਗੇਨ ਜੇ ਉਸ ਬੰਦੇ ਨੇ ਇੰਟੈਂਸ਼ਨਲੀ ਕਿਸੇ ਨੀਡੀ ਨੂੰ ਦਿੱਤਾ ਆਈ ਐਮ ਰੀਅਲੀ ਥੈਂਕਫੁਲ ਔਰ ਮੈਂ ਉਹਨੂੰ ਪੂਰਾ ਆਪਣਾ ਦਿਲੋਂ ਉਹਦੇ ਲਈ ਧੰਨਵਾਦੀ ਹਾਂ ਥੋੜਾ ਜਿਹਾ ਹਾਂਜੀ ਰੀਅਲ ਸਟੇਟ ਬਾਰੇ ਵੀ ਥੋੜਾ ਜਿਹਾ ਮੈਂ ਦੱਸ ਦਿਆਂ ਜੀ ਡਾਕਟਰ ਸਾਹਿਬ ਇੱਕ ਬੜਾ ਨਾ ਇੰਟਰਸਟਿੰਗ ਪੈਟਰਨ ਜਿਹੜਾ ਕਿ ਦੇਖਣ ਚ ਆ ਰਿਹਾ ਮੈਂ ਲਾਸਟ ਵੀਕ ਦੀ ਨਿਊਜ਼ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਟੋਰੋਂਟੋ ਸਟਾਰ ਦਾ ਆਰਟੀਕਲ ਸੀਗਾ ਜੀ ਮੈਂ ਰੀਡ ਕੀਤਾ ਉਹ ਕਹਿੰਦੇ ਵੀ ਠੀਕ ਹੈ ਮਾਰਕੀਟ ਓਵਰਆਲ ਇਸ ਵੇਲੇ ਟੋਟਲ ਬਾਇਰਸ ਮਾਰਕੀਟ ਚ ਸਵਿਚ ਹੋ ਚੁੱਕੀ ਹੈ ਕਿਉਂਕਿ ਇਨਵੈਂਟਰੀ ਬਹੁਤ ਜ਼ਿਆਦਾ ਹੈ ਸਾਰਿਆਂ ਨੂੰ ਪਤਾ ਇਨਵੈਂਟਰੀ ਬਹੁਤ ਜ਼ਿਆਦਾ ਇਸ ਵੇਲੇ ਸਪੈਸ਼ਲੀ ਲਾਈਕ ਯੂ ਨੋ ਦਾ ਬਿਗਰ ਸਿਟੀਜ਼ ਜਿਹੜੇ ਕਿ GTA ਦਾ ਏਰੀਆ ਹੈਗਾ ਜਿਹਦੇ ਵਿੱਚ ਕਿ ਆਪਣਾ ਬ੍ਰੈਂਪਟਨ ਮਿਸਾਗਾ ਜਾਂ ਟੋਰੋਂਟੋ ਐਂਡ ਦਾ ਕੋਰ ਟੋਰੋਂਟੋ ਮਾਰਕੀਟ ਉੱਥੇ ਇਨਵੈਂਟਰੀ ਕਾਫੀ ਹੈ ਬਟ ਐਂਡ ਆਫ ਦਾ ਡੇ ਇੱਕ ਨਵਾਂ ਟ੍ਰੈਂਡ ਜਿਹੜਾ ਉਹਨਾਂ ਨੂੰ ਦੇਖਣ ਚ ਆਇਆ ਜੋ ਆਰਟੀਕਲ ਦੇ ਵਿੱਚ ਬਹੁਤ ਹੀ ਸਰਪ੍ਰਾਈਜ਼ਿੰਗ ਸੀ ਉਹ ਕਹਿੰਦੇ ਜਿਹੜੇ 10 ਮਿਲੀਅਨ ਤੋਂ ਜਿਹੜੇ ਉੱਪਰ ਦੇ ਘਰ ਹੈਗੇ ਆ ਉਹਨਾਂ ਦੇ ਵਿੱਚ 200% ਇਨਕਰੀਜ਼ ਮਿਲਿਆ ਹੈਗਾ ਨੰਬਰ ਦਾ ਇਨ ਦਾ ਸੇਲ ਸੋ ਕਹਿਣ ਦਾ ਮਤਲਬ ਇਹ ਹੈ ਕਿ ਨਾਉ ਦੇਰ ਇਜ਼ ਅ ਲਿਟਲ ਬਿਟ ਆਫ ਹਿਊਜ ਗੈਪ ਬਿਟਵੀਨ ਅ ਟੋਟਲ ਹਾਇਰ ਅਪ ਕਾਇੰਡ ਆਫ ਪੀਪਲ ਜਿਹੜਾ ਕਿ ਜਿਨ੍ਹਾਂ ਕੋਲ ਕਾਫੀ ਪੈਸਾ ਹੈਗਾ ਐਂਡ ਦੇ ਆਰ ਐਕਚੁਲੀ ਜਿਹਨਾਂ ਨੂੰ ਇਸ ਵੇਲੇ ਮਾਰਕੀਟ ਜੋ ਲੱਗ ਰਿਹਾ ਹੈਗਾ ਕਿ ਉਹ ਵੱਡੇ ਘਰਾਂ ਲਈ ਜਿਹੜੇ 10 ਮਿਲੀਅਨ ਤੋਂ ਉੱਪਰ ਹੈ, ਸ਼ਾਇਦ ਉਹ ਪਹਿਲਾਂ 15 ਮਿਲੀਅਨ ਇਸ ਵੇਲੇ ਲਿਸਟ ਹੋ ਰਹੇ ਸੀਗੇ, ਤਾਂ ਉਹਨਾਂ ਨੇ ਉਹਨੂੰ ਇੱਕ ਐਜ਼ ਅ ਅਪਰਚੁਨਿਟੀ ਲਿਆ ਹੈਗਾ, ਐਂਡ ਵਿਚ ਇਜ਼ ਅ ਵੈਰੀ ਸਟਰੋਂਗ ਸਾਈਨ ਕਿ ਲੋਕਾਂ ਦਾ ਜਿਹੜਾ ਬਿਲੀਫ ਹੈ ਜੀ ਟੀ ਏ ਦੇ ਵਿਚ ਇਟ ਇਜ਼ ਸਟਿਲ ਦੇਅਰ. 200% ਦਾ ਜੰਪ ਹੋਣਾ ਇਟਸ ਨਾਟ ਅ ਸਮਾਲ ਥਿੰਗ, ਇਟਸ ਅ ਹਿਊਜ ਹਿਊਜ ਥਿੰਗ. ਔਰ ਹਮੇਸ਼ਾ ਗੁਰ ਸਾਹਿਬ ਜੇ ਤੁਸੀਂ, ਮੈਂ ਫਿਰ ਉਹੀ ਕਹਿੰਦਾ, ਜੇ ਤੁਸੀਂ ਆਪਣੇ ਚੱਦਰ ਦੇ ਹਿਸਾਬ ਨਾਲ ਪੈਰ ਪਸਾਰੇ ਸੀਗੇ, ਅੱਜ ਵੀ ਰੀਅਲ ਸਟੇਟ ਮਾਰਕੀਟ ਦੇ ਵਿਚ ਦੇਰ ਆਰ ਸੋ ਮੈਨੀ ਇਨਵੈਸਟਰਸ, ਸੋ ਮੈਨੀ ਪੀਪਲ ਜਿਹੜੇ ਕਿ ਅੱਛੀਆਂ ਅਪਰਚੁਨਿਟੀਜ਼, ਅੱਛੀਆਂ ਇਨਵੈਸਟਮੈਂਟਸ ਜਾਂ ਅੱਛੀਆਂ ਆਪਣੀਆਂ ਲੌਂਗ ਟਰਮ ਰੈਜੀਡੈਂਸ਼ੀਅਲ ਪ੍ਰਾਪਰਟੀਜ਼ ਦੀ ਭਾਲ ਵਿਚ ਹੈਗੇ ਆ, ਔਰ ਉਹਦੇ ਨਾਲ ਬੜੀਆਂ ਅੱਛੀਆਂ ਚੋਇਸਿਸ ਅਵੇਲੇਬਲ ਹੈ. ਔਰ ਅਸੀਂ ਬਰੈਂਪਟਨ ਦੀ ਜੇ ਗੱਲ ਕਰੀਏ, ਅਸੀਂ ਅੱਜ ਓਪਨ ਹਾਊਸ ਲਗਾਉਣ ਜਾ ਰਹੇ ਹਾਂ ਅਗੇਨ, ਫਿਰ ਉਹੀ ਗੱਲ ਜੋ ਮੈਂ ਕਹਿ ਕੇ ਹਟਿਆ, ਅਸੀਂ 10 ਮਿਲੀਅਨ ਵਾਲੀ ਲਿਸਟਿੰਗ ਨਹੀਂ, ਬਟ ਅਸੀਂ 3 ਮਿਲੀਅਨ ਵਾਲੀ ਜਿਹੜੀ ਤਕਰੀਬਨ ਜਿਹੜੀ ਲਿਸਟਿੰਗ ਹੈਗੀ ਹੈ, ਹੁਣ ਉਹ ਲਿਸਟਿੰਗ ਕਿਸੇ ਅੱਛੇ ਟਾਈਮ ਦੇ ਉੱਤੇ ਮਾਰਕੀਟ ਦੇ ਵਿਚ 4 ਮਿਲੀਅਨ ਵੀ ਕੋਟ ਹੋ ਸਕਦੀ ਸੀ, ਬਟ ਇਸ ਵੇਲੇ ਬਹੁਤ ਹੀ ਰੀਜਨੇਬਲ ਪ੍ਰਾਈਸ ਦੇ ਉੱਤੇ ਅਸੀਂ ਉਹਨੂੰ ਬੁਕਿੰਗ ਕੀਤਾ ਹੈਗਾ, ਵਿਚ ਇਜ਼ ਕਲੋਜ਼ ਟੂ 2.9 ਮਿਲੀਅਨ. ਬਟ ਜੇ ਤੁਸੀਂ ਉਸ ਘਰ ਦੀ ਖੂਬੀ ਦੇਖੋ, ਲਾਈਕ ਅਮੇਜ਼ਿੰਗ, ਬਿਲਕੁਲ ਨਾਲ ਦੀ ਸਟਰੀਟ ਦੇ ਉੱਤੇ ਟ੍ਰੇਲ ਹਿੱਲ ਜਿਹੜਾ ਕਿ ਬਿਲਡਰ ਉਹਨਾਂ ਨੇ ਉੱਥੇ ਅਮੈਰਾ ਜਿਹੜੀ ਕਮਿਊਨਿਟੀ ਸੀਗੀ ਉੱਥੇ ਵਿਚ ਉਹਨਾਂ ਨੇ 3 ਮਿਲੀਅਨ ਤੋਂ ਉੱਪਰ ਦੀ ਸਾਰੀ ਸੇਲ ਕੀਤੀ ਹੈ, 3.2 ਦੇ ਤਕਰੀਬਨ ਉਹਨਾਂ ਨੇ ਸਾਰੀ ਸੇਲ ਕੀਤੀ ਹੈ, ਔਰ ਉਹ ਵੀ ਕੁਛ ਵੀਕ ਪਹਿਲਾਂ ਹੀ. ਔਰ ਅਸੀਂ ਇਹ ਘਰ ਫੁੱਲੀ ਅਪਗ੍ਰੇਡਿਡ, ਜਿਹਦੇ ਵਿਚ ਕਿ ਇੰਨਾ ਸਟੋਨ ਵਰਕ ਹੋਇਆ ਹੈਗਾ, ਆਰਟੀਫਿਸ਼ਲ ਵਾਟਰਫਾਲ, ਬਿਊਟੀਫੁਲ ਜੇ ਘਰ ਦੇ ਅੰਦਰ ਜਾਓਗੇ, ਸਾਰੀ ਅਪਗ੍ਰੇਡਿਡ ਕਿਚਨ ਹੈ, ਸਾਰੀਆਂ ਵੈਨਿਟੀਜ਼ ਅਪਗ੍ਰੇਡਿਡ ਹੈ, ਟੋਟਲੀ ਯਾਨੀ ਜੇ ਤੁਸੀਂ ਕਹਿ ਲਓ ਪੋਰਸਲਿਨ ਟਾਈਲਸ, ਬੇਸਮੈਂਟ ਪੂਰੀ ਬਣੀ ਹੋਈ ਹੈ ਜੋ ਆਪਣੇ ਕਾਫੀ ਲੋਕ ਲਾਈਕ ਕਰਦੇ ਆ ਸੈਪਰੇਟ ਐਂਟਰੈਂਸ ਦੇ ਨਾਲ, 3 ਕਾਰ ਗਰਾਜ ਦਾ ਟੈਂਡਮ ਗਰਾਜ ਹੈ, ਬਾਹਰ 7-8 ਗੱਡੀਆਂ ਹੋਰ ਲੱਗ ਸਕਦੀਆਂ, ਸੋ ਇਟਸ ਅ ਸੱਚ ਅ ਬਿਗ ਇਨਵੈਸਟਮੈਂਟ. ਔਰ ਇਹ ਡਾਕਟਰ ਸਾਹਿਬ ਏਦਾਂ ਦੀ ਜਿਹੜੀ ਚੀਜ਼ ਹੈਗੀ ਹੈ, ਅਗਲੇ ਤੁਸੀਂ 5 ਜਾਂ 10 ਸਾਲ ਇਸ ਪ੍ਰੋਪਰਟੀ ਨੂੰ ਸਾਂਭ ਕੇ ਰੱਖਣਾ ਹੈਗਾ. ਸੋ ਜੋ ਵੀ ਸਾਡੇ ਭੈਣ ਭਰਾ ਇਸ ਵੇਲੇ ਡਿਟੈਚ ਘਰ ਅਰਾਊਂਡ 2025 ਉਹਦਾ ਹਰ ਕਿਸੇ ਕੋਲ ਹੁੰਦਾ ਡਿਟੈਚ ਘਰ, ਜੇ ਉਹ ਵੇਚ ਕੇ ਇੱਕ ਅੱਛੇ 7,000 ਤੋਂ ਉੱਪਰ ਸਕੇਅਰ ਫੁੱਟ ਦੇ ਘਰ ਦੇ ਵਿਚ ਰਹਿਣਾ ਚਾਹੁੰਦੇ ਆ, ਸਾਨੂੰ ਜ਼ਰੂਰ ਅੱਜ ਪ੍ਰੋਪਰਟੀ ਚ ਆ ਕੇ ਮਿਲੋ. ਗੋਰਵੇ ਤੇ ਕੰਟਰੀ ਸਾਈਡ ਡਾਕਟਰ ਸਾਹਿਬ ਤੁਸੀਂ ਇੰਟਰਸੈਕਸ਼ਨ ਮਿਸ ਨਹੀਂ ਕਰ ਸਕਦੇ, ਬਹੁਤ ਬਿਜ਼ੀ ਇੰਟਰਸੈਕਸ਼ਨ ਹੈ. ਜਾਂ ਤੁਸੀਂ ਏਅਰਪੋਰਟ ਵੱਲੋਂ ਵੀ ਆ ਰਹੇ ਹੋ, ਏਅਰਪੋਰਟ ਕੰਟਰੀ ਸਾਈਡ ਤੋਂ ਜੇ ਤੁਸੀਂ ਨਾਰਥ ਵੱਲੋਂ ਆ ਰਹੇ ਹੋ ਤਾਂ ਰਾਈਟ ਮੁੜ ਜਾਓ ਤੇ ਬੋਲਵੁੱਡ ਦੇ ਉੱਤੇ ਤੁਸੀਂ ਸਾਡੇ ਸਾਈਨ ਦੇਖ ਲਓਗੇ, ਕੰਟਰੀ ਸਾਈਡ ਦੇ ਉੱਤੇ ਵੀ ਸਾਡੇ ਸਾਈਨ ਉੱਥੇ ਹੋਣਗੇ, ਮਕਵੀਨ ਤੇ ਵੀ ਸਾਈਨ ਲੱਗੇ ਹੁੰਦੇ ਆ ਸਾਡੇ. ਸੋ ਆ ਕੇ ਉੱਥੇ ਤੁਸੀਂ ਇੱਕ ਵਾਰੀ ਦੇਖੋ ਉਸ ਘਰ ਨੂੰ ਇਨ ਪਰਸਨ, ਯੂ ਵਿਲ ਰਿਲਾਈਜ਼ ਕਿ ਵਾਕਈ ਅਸੀਂ ਕਿੰਨੀ ਸੋਹਣੀ ਡੀਲ ਤੁਹਾਨੂੰ ਦੇ ਰਹੇ ਹਾਂ. ਸੋ 2 ਤੋਂ 5 ਡਾਕਟਰ ਸਾਹਿਬ ਅਸੀਂ ਅੱਜ ਉੱਥੇ ਹੋਵਾਂਗੇ. ਮੈਂ ਸੋਚਾਂ ਨੂੰ ਬੇਨਤੀ ਕਰਾਂਗਾ ਜੇ ਉਸ ਏਰੀਏ ਚ ਹੈਗੇ ਆ ਤਾਂ ਜ਼ਰੂਰ ਸਾਨੂੰ ਵਿਜਿਟ ਕਰਨ ਜਾਂ ਸਾਨੂੰ ਕਾਲ ਕਰ ਲੈਣ. ਮੈਂ ਆਪਣਾ ਨੰਬਰ ਦੇ ਦਿੰਦਾ ਜੇ ਤੁਸੀਂ ਮੈਨੂੰ ਯਾਦ ਦਿਓ.
ਹਾਂਜੀ ਹਾਂਜੀ ਡੈਫੀਨੇਟਲੀ,
416-999-6412. ਤੇ ਡਾਕਟਰ ਸਾਹਿਬ 2 ਤੋਂ 5 ਔਰ ਟਾਈਮ ਦੇਣ ਲਈ ਆਈ ਰੀਲੀ ਐਪਰੀਸ਼ੀਏਟ ਸਰ, ਥੈਂਕ ਯੂ. ਔਰ ਸਾਰੇ ਸਾਡੇ ਲਿਸਨਰ ਨੂੰ ਮੈਂ ਹੀ ਕਹਾਂਗਾ ਕਿ ਜੁੜੇ ਰਹੋ ਸਾਡੇ ਪ੍ਰੋਗਰਾਮ ਨਾਲ, ਤੁਹਾਡਾ ਮੈਂ ਪ੍ਰੋਗਰਾਮ ਬਹੁਤ ਅੱਛਾ ਮੈਨੂੰ ਲੱਗਦਾ, ਔਰ ਹਮੇਸ਼ਾ ਇੱਦਾਂ ਦੇ ਅੱਛੇ ਵਿਚਾਰ ਆਪਣੇ ਮਨ ਚ ਲੈ ਕੇ ਆਈਏ ਤੇ ਕਮਿਊਨਿਟੀ ਦੀ ਸੇਵਾ ਕਰਦੇ ਰਹੀਏ.
ਥੈਂਕ ਯੂ ਡਾਕਟਰ. ਹਾਂਜੀ ਹਾਂਜੀ, ਥੈਂਕ ਯੂ ਵੈਰੀ ਮਚ ਲਾਲ ਜੀ. ਪਰ ਮੈਂ ਨਾਲ ਹੀ ਗੱਲ ਜੋੜਦੇ ਹਾਂ, ਮੇਰੇ ਹੁਣ ਚੱਲਦੇ ਚੱਲਦੇ ਕਿਉਂਕਿ ਮੇਰੇ ਕੋਲ ਕਾਗਜ਼ ਤੇ ਪੈਨਸਲ ਤਾਂ ਹੁੰਦੀ ਨਹੀਂ, ਕੋਈ ਕੱਪ ਪੇਪਰ ਨਹੀਂ ਹੁੰਦਾ. ਜ਼ਿੰਦਗੀ ਚ ਬਹੁਤ ਕੁਛ ਪੜ੍ਹਿਆ, 30-35 ਸਾਲ ਪਹਿਲਾਂ ਪੜ੍ਹਿਆ, ਫਿਰ ਪੜ੍ਹਾਇਆ ਤੇ ਫਿਰ ਕੁਛ ਆਪਣੀ ਰਿਸਰਚ ਕੀਤੀ, ਜਾਤੀ ਤੌਰ ਤੇ ਵੀ ਤਜਰਬਾ. ਮੈਂ ਗੱਲ ਦੱਸਣੀ ਚਾਹੁੰਦਾ ਕਿ ਇੱਕ ਪੂਰਨ ਸੰਤ, ਚਲੋ ਮੈਂ ਨਾ ਹੀ ਲੈ ਦੇਣਾ, ਕਬੀਰ ਸਾਹਿਬ ਆਪਣੇ ਵਰਲਡ ਦੇ ਵਿੱਚ ਕਿੰਨੇ ਉੱਚ ਕੋਟੀ ਦੇ ਸੰਤ ਹੋਏ ਨੇ. ਕਹਿੰਦੇ ਜਦੋਂ ਸਵੇਰੇ ਸਵੇਰੇ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਟੋਇਲਟ ਕਹਿ ਲਓ, ਉਹਨਾਂ ਦਿਨਾਂ 'ਚ ਤਾਂ ਹੁੰਦੀਆਂ ਨਹੀਂ ਸੀ ਬਣੀਆਂ, ਬਾਹਰ ਜੰਗਲ ਪਾਣੀ ਜਾ ਕੇ ਆ ਰਹੇ ਸੀ ਬਾਹਰ, ਤੇ ਜਦੋਂ ਵਾਪਸ ਕੁਟੀਆ 'ਚ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਇੱਕ ਬਾਜ਼ਾਰ ਸੀਗਾ ਛੋਟਾ ਜਿਹਾ, ਤੇ ਉੱਥੇ ਵੈਸ਼ਿਆ ਰਹਿੰਦੀ ਹੁੰਦੀ ਸੀ, ਵੈਸ਼ਿਆ ਦਾ ਕੋਠਾ ਸੀਗਾ. ਤੇ ਜਦੋਂ ਸਵੇਰੇ ਸਵੇਰੇ ਆ ਰਹੇ ਸੀ ਉਸ ਸ਼ਹਿਰ ਦੇ ਵੀ, ਜਿਹੜੇ ਇਸ ਕੈਟਾਗਰੀ ਦੇ ਬੰਦੇ ਵੀ ਹੁੰਦੇ ਜਿਹੜੇ ਉੱਥੇ ਜਾਣਾ ਚਾਹੁੰਦੇ ਹੁੰਦੇ ਨੇ, ਉਹਨਾਂ ਵਿੱਚ ਪ੍ਰਚਾਰ ਆਇਆ ਸੀਗਾ ਕਿ ਇਸ ਕੋਠੇ ਦੇ ਵਿੱਚ ਇੱਕ ਨਵੀਂ ਯੰਗ ਲੜਕੀ ਆਈ ਹੈ ਤੇ ਲੋਕ, ਤੁਹਾਨੂੰ ਪਤਾ ਵੀ ਇਹ ਗਲਤ ਕੰਮ ਕਰਨ ਵਾਲੇ ਪਹੁੰਚਦੇ ਨੇ. ਜਦੋਂ ਕਬੀਰ ਸਾਹਿਬ ਉੱਥੋਂ ਦੀ ਜਾਣ ਲੱਗੇ ਤੇ ਵੈਸ਼ਿਆ ਉੱਪਰ ਕੋਠੇ ਤੇ ਖੜੀਆਂ ਹੁੰਦੀਆਂ, ਜਿਹੜੇ ਬੰਦੇ ਦਿੱਲੀ ਜਾਂ ਆਪਣੇ ਬੰਬੇ ਗਏ ਉਹਨਾਂ ਨੂੰ ਪਤਾ ਉਹ ਗਾਹਕ ਲੱਭਦੇ ਹੁੰਦੇ ਨੇ, ਤੇ ਕਬੀਰ ਸਾਹਿਬ ਨੇ ਉਹਨੂੰ ਉੱਪਰ ਦੇਖਿਆ ਤੇ ਪੌੜੀਆਂ ਚੜ ਗਏ. 2-4 ਬੰਦਿਆਂ ਨੇ ਵੀ ਦੇਖਿਆ, ਉਹ ਕਹਿੰਦੇ ਬਾਹਰ ਸੰਤ ਤਾਂ ਬਹੁਤ ਕਹਿੰਦਾ ਸੀ ਆਪਣੇ ਆਪ ਨੂੰ ਮਹਾਨ ਹੈ, ਫਿਰ ਇਹ ਦੇਖਿਆ ਇਧਰ ਉਧਰ ਬਚਾ ਕੇ ਅੱਖ ਕੋਠੇ ਤੇ ਚੜ ਗਿਆ ਇਹ. ਉਹ ਲੇਡੀ ਨੇ ਵੀ ਦੇਖਿਆ, ਲੇਡੀ ਨੇ ਦੇਖਿਆ ਹੈ ਤਾਂ ਸੰਤ ਪਰ ਸੰਤ ਸੁੰਤ ਤਾਂ ਇਹੋ ਜਿਹੇ ਹੁੰਦੇ ਨੇ. ਉਹ ਜਦੋਂ ਉੱਪਰ ਗਿਆ ਤੇ ਉਹਨੂੰ ਕਹਿੰਦੀ ਆ ਜਾਓ ਜੀ ਮੈਂ ਉਹ ਕਮਰੇ ਚੱਲੋ, ਉਹ ਚਲੇ ਗਏ. ਕਹਿੰਦੇ ਤੁਸੀਂ ਮੇਰੇ ਪਹਿਲੇ ਮੈਂ ਗਾਹਕ ਹੋ, ਮੈਂ ਤੁਹਾਡਾ ਕਹਿਣਾ ਨਹੀਂ ਮੋੜਦੀ, ਜੋ ਵੀ ਕੁਛ ਦਿਓਗੇ ਲੈ ਲਾਂਗੇ. ਸੰਤ ਕਬੀਰ ਸਾਹਿਬ ਬੈਠ ਗਏ ਤੇ ਉਹ ਕਹਿੰਦੇ ਵੀ ਤੁਸੀਂ ਪੈ ਜਾਓ. ਉਹ ਕਹਿੰਦਾ ਬੇਟਾ ਮੈਂ ਤਾਂ ਤੇਰੇ ਕੋਲ ਇਸ ਕਰਕੇ ਆਇਆ, ਮੈਂ ਤਾਂ ਪਰਮਾਤਮਾ ਦਾ ਦੇਖਦਾ ਭਾਣਾ, ਵੀ ਤੂੰ ਇੰਨੀ ਸੁੰਦਰ ਹੈ ਕਿਸੇ ਰਾਜ ਮਹਿਲ ਦੀ ਤੂੰ ਕੁੜੀ ਹੋਣੀ ਚਾਹੀਦੀ ਸੀਗੀ, ਤੂੰ ਇਹ ਕੋਠੇ ਦੇ ਕਿਵੇਂ ਆ ਗਈ? ਪਰਮਾਤਮਾ ਦਾ ਖੇਡ ਹੈ ਵੀ ਤੂੰ ਕਿਸੇ ਅਮੀਰ ਦੀ, ਸੇਠ ਦੀ, ਜੱਜ ਦੀ ਹੋਣੀ ਚਾਹੀਦੀ, ਪਰ ਤੂੰ ਕੋਠੇ ਤੇ ਕਿਉਂ ਆਈ ਹੈ ਨਵੀਂ ਨਵੀਂ? ਜਦੋਂ ਕਬੀਰ ਸਾਹਿਬ ਨੇ ਬੇਟੀ ਕਿਹਾ ਨਾ ਉਹਨੂੰ ਵੀ ਤੂੰ ਕਿਉਂ ਆਈ ਹੈ, ਉਹ ਭੁੱਬਾ ਮਾਰ ਕੇ ਰੋਣ ਲੱਗ ਗਈ। ਕਹਿੰਦੇ ਤੁਸੀਂ ਮੈਨੂੰ ਬੇਟੀ ਕਿਹਾ ਤੇ ਹੁਣ ਆਪਣੀ ਧੀ ਬਣਾ ਕੇ ਮੇਰਾ ਕਲਿਆਣ ਕਰੋ, ਮੈਨੂੰ ਤਾਂ ਮਜਬੂਰੀ ਚੱਕ ਕੇ ਲਿਆਏ ਨੇ। ਉਹ ਕਹਿੰਦਾ ਫਿਕਰ ਨਾ ਕਰ, ਉਹ ਆਪਣੇ ਕੁਟੀਆ ਚ ਲਿਆਏ, ਉਹ ਇੱਕ ਬਹੁਤ ਵੱਡੀ ਸੰਤ ਬਣੀ। ਸੋ ਬਾਹਰਲੀਆਂ ਅੱਖਾਂ ਕਈ ਵਾਰੀ ਦੇਖਦੀ ਆ, ਮੈਂ ਤਾਂ ਇਹ ਗੱਲ ਨੂੰ ਪੋਜ਼ਿਟਿਵ ਲੈਣਾ ਵੀ ਜੇ ਕੋਈ ਬੰਦਾ ਕਰਦਾ ਉਹਨੂੰ ਕਰਨਾ ਨਹੀਂ ਚਾਹੀਦਾ, ਤੇ ਜੇ ਕੋਈ ਹੈਗਾ ਡਰਨਾ ਨਹੀਂ ਚਾਹੀਦਾ, ਕਿਉਂਕਿ ਪਰਮਾਤਮਾ ਅੱਗੇ ਬੈਠਾ, ਹੈਲਪ ਸਾਨੂੰ ਹਰ ਬੰਦੇ ਦੀ ਕਰਨੀ ਚਾਹੀਦੀ। ਤਿਲ ਫੁੱਲ ਜ਼ਰੂਰ ਦਿਓ, ਕਦੇ ਵੀ ਦਾਨ ਦਿੱਤੇ ਦੇ ਚੰਗੇ ਪਾਸੇ ਲਾਏ ਕਦੇ ਨਹੀਂ ਘਟਦਾ। ਮੈਂ ਤੁਹਾਡੇ ਸਾਹਮਣੇ ਫਸਟ ਐਗਜ਼ਾਮਪਲ ਬੈਠਾ ਜਿਹੜਾ ਕਿ ਮੈਂ ਮਾਸਟਰਸ ਪੱਟੀ ਪੈਂਟਰਾਂ ਪੜ੍ਹੇ ਆ। 16 ਕੁੜੀਆਂ ਸੀ, ਤਨ ਫੀਸ ਦੇਣ ਨੂੰ ਪੈਸੇ ਨਹੀਂ ਹੁੰਦੇ ਸੀ। ਅੱਜ ਕੋਈ ਚੀਜ਼ ਦੀ ਕਮੀ ਨਹੀਂ, ਨਾ ਐਜੂਕੇਸ਼ਨ ਦੀ ਨਾ ਪੈਸੇ ਦੀ, ਪਰ ਇਹਦਾ ਮਤਲਬ ਨਹੀਂ ਮੈਂ ਸ਼ੇਖੀ ਨਹੀਂ ਮਾਰ ਸ਼ੇਖੀ ਨਹੀਂ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਵੀ ਜਿਹੜਾ ਬੰਦਾ ਇੱਕ ਟੁੱਟੇ ਜੇ ਮਕਾਨ ਦਾ ਹੱਕਦਾਰ ਨਹੀਂ, ਵਧੀਆ ਮਕਾਨ ਦਿੱਤਾ, ਵਧੀਆ ਰਿਸਪੈਕਟ ਦਿੱਤੀ ਹੈ, ਵਧੀਆ ਬੱਚੇ ਦਿੱਤੇ ਨੇ, ਸਭ ਉਹਦੀ ਕਰਨੀ ਹੈ। ਸੋ ਨੀਤਾਂ ਨੂੰ ਜਾਣਨ ਵਾਲਾ ਉਹ ਹੈ, ਸੋ ਚੰਗੀਆਂ ਨੀਤਾਂ ਰੱਖੀਏ। ਸੋ ਅੱਜ ਇਹੀ ਆਪਾਂ ਟੋਪਿਕ ਤੇ ਗੱਲ ਕਰਾਂਗੇ। ਲਲਿਤ ਜੀ ਬਹੁਤ ਬਹੁਤ ਥੈਂਕਸ, ਤੇ ਜੇ ਤੁਹਾਨੂੰ ਮੈਂ ਹਰਟ ਕੀਤਾ ਦੋਨੇ ਹੱਥ ਜੋੜ ਕੇ ਮੈਂ ਮਾਫ਼ੀ ਚਾਹੁੰਦਾ, ਤੁਸੀਂ ਵੈਸੇ ਵੀ ਹੋ, ਕਿਉਂਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਪੋਜ਼ਿਟਿਵ ਡਿਫਰੈਂਟ ਡਿਫਰੈਂਟ ਐਂਗਲ ਤੋਂ ਸੋਚਣ ਦੀ ਲੋੜ ਹੁੰਦੀ ਹੈ।
ਕਦੀ ਵੀ ਡਾਕਟਰ ਸਾਹਿਬ, ਮੈਂ ਹਮੇਸ਼ਾ ਤੁਸੀਂ ਵੱਡੇ ਹੋ ਔਰ ਬਹੁਤ ਅੱਛੀਆਂ, ਮੈਂ ਹਮੇਸ਼ਾ ਉਸ ਚੀਜ਼ ਨੂੰ ਔਰ ਹਰ ਚੀਜ਼ ਦਾ ਜਿੱਦਾਂ ਤੁਸੀਂ ਮੈਨੂੰ ਦੂਸਰਾ ਪਹਿਲੂ ਵੀ ਸਮਝਾਇਆ, ਥੈਂਕ ਯੂ, ਰੀਅਲੀ ਐਪਰੀਸ਼ੀਏਟ ਐਂਡ ਆਈ ਹੈਵ ਲੋਟ ਆਫ ਰਿਸਪੈਕਟ ਫੋਰ ਯੂ ਸਰ, ਥੈਂਕ ਯੂ ਸੋ ਮਚ,
ਥੈਂਕ ਯੂ ਵੈਰੀ ਮਚ। ਸੋ ਪਿਆਰੇ ਸਰੋਤਿਓ, ਪਹਿਲਾਂ ਤਾਂ ਮੈਂ ਨਵਰਾਜ ਗਰੇਵਾਲ ਜੀ ਦਾ ਥੈਂਕਸ ਕਰਦੇ ਹਾਂ, ਉਹ ਲਾਈਵ ਦੇਖ ਰਹੇ ਨੇ ਮੇਰਾ ਪ੍ਰੋਗਰਾਮ, ਹੋਰ ਵੀ ਦੇਖ ਰਹੇ, ਉਹਨਾਂ ਦਾ ਨਿਗਾਹ ਪਈ ਹੈ, ਪਹਿਲੀ ਵਾਰ ਮੇਰੀ ਨਿਗਾਹ ਚੜੇ ਆ, ਥੈਂਕ ਯੂ ਵੈਰੀ ਮਚ ਨਵਰਾਜ ਜੀ। ਤੇ ਤੁਸੀਂ ਮੈਨੂੰ ਕਰੈਕਟ ਵੀ ਕਰ ਦਿਆ ਕਰੋ, ਕਿਉਂਕਿ ਮੈਂ ਜਿਵੇਂ ਬਾਹਲੇ ਬੰਦੇ, ਇੱਕ ਤਾਂ ਪਹਿਲੀ ਗੱਲ ਸਾਡੇ ਕੋਲ ਐਡ ਨਹੀਂ ਹੁੰਦੀ, ਜਦੋਂ ਮੈਂ ਬੋਲਦਾ 30-35-40-50 ਮਿੰਟ ਲਗਾਤਾਰ ਬੋਲਦਾ ਤੇ ਉਹਦੇ ਵਿੱਚ ਕਈ ਵਾਰੀ ਟੌਪਿਕ ਇਧਰ ਉਧਰ ਵੀ ਹੋ ਜਾਂਦਾ। ਸੋ ਗੱਲ ਹੁਣ ਆਪਾਂ ਕਰਦੇ ਹਾਂ ਹੱਕ ਹਲਾਲ ਦੀ ਕਮਾਈ ਦੀ। ਪਹਿਲਾ ਸ਼ਬਦ ਹੈ ਲਿਵਿੰਗ, ਅਰਨਿੰਗ, ਕਮਾਈ। ਕਮਾਈ ਹੈ ਕੀ ਅਸਲ ਦੇ ਵਿੱਚ? ਕਮਾਈ ਜਿਹੜਾ ਹੈਗਾ ਨਾ, ਇਟ ਮੀਨਸ ਸਪੋਰਟਿੰਗ ਅਵਰ ਐਗਜ਼ਿਸਟੈਂਸ। ਜਦੋਂ ਅਸੀਂ ਦੁਨੀਆਂ ਦੇ ਵਿੱਚ ਆਏ ਹਾਂ ਤੇ ਅਸੀਂ ਸਾਹ ਲੈਣ ਲਈ, ਆਪਣੀ ਜ਼ਿੰਦਗੀ ਨੂੰ ਕੰਟੀਨਿਊ ਕਰਨ ਦੇ ਲਈ ਕੁਛ ਨਾ ਕੁਛ ਚੀਜ਼ਾਂ ਦੀ ਸਾਨੂੰ ਲੋੜ ਪੈਂਦੀ ਹੈ ਨਾ। ਜਿਵੇਂ ਜਿਹੜਾ ਸਾਡਾ ਸਰੀਰ ਹੈ, ਇਹਨੂੰ ਭੁੱਖ ਲੱਗਦੀ ਹੈ, ਉਹਦੇ ਲਈ ਸਾਨੂੰ ਰੋਟੀ ਚਾਹੀਦੀ ਹੈ। ਮੀਂਹ ਤੋਂ ਬਚਣ ਦੇ ਲਈ, ਹਵਾ ਤੋਂ ਬਚਣ ਦੇ ਲਈ, ਧੁੱਪ ਤੋਂ ਬਚਣ ਦੇ ਲਈ ਸਾਨੂੰ ਕੋਈ ਨਾ ਕੋਈ ਕੁੱਲੀ ਜੁੱਲੀ ਚਾਹੀਦੀ ਹੈ, ਮਕਾਨ ਚਾਹੀਦਾ। ਤੇ ਸਮਾਜ ਚ ਰਹਿੰਦੇ ਹਾਂ, ਉਹਦੀ ਅੱਖ ਦੀ ਸ਼ਰਮ ਦੇ ਲਈ, ਨੰਗਪਣ ਢਕਣ ਦੇ ਲਈ ਸਾਨੂੰ ਕੱਪੜੇ ਦੀ ਲੋੜ ਹੈ। ਇਸ ਕਰਕੇ ਸਾਡੀ ਜਿਹੜੀ ਜ਼ਿੰਦਗੀ ਹੈ, ਉਹਦੇ ਲਈ ਰੋਟੀ, ਕੱਪੜਾ ਔਰ ਮਕਾਨ ਦੀ ਜ਼ਰੂਰਤ ਹੈ। ਤੇ ਇਹ ਜਿਹੜੀਆਂ ਤਿੰਨੇ ਬੇਸਿਕ ਨੀਡਸ ਨੇ, ਇਹਨਾਂ ਨੂੰ ਅਸੀਂ ਪੂਰਾ ਕਿਵੇਂ ਕਰਾਂਗੇ? ਉਹ ਕਰਾਂਗੇ ਪੈਸੇ ਕਮਾ ਕੇ, ਟਕੇ ਕਮਾ ਕੇ, ਮਿਹਨਤ ਕਰਕੇ। ਅਤੇ ਜਦੋਂ ਉਹ ਮਿਹਨਤ ਕਿਸ ਤਰ੍ਹਾਂ ਦੀ ਕਰਦੇ ਹਾਂ, ਕੋਈ ਨੌਕਰੀ ਕਰਦਾ, ਕੋਈ ਬਿਜ਼ਨਸ ਕਰਦਾ। ਜਦੋਂ ਅਸੀਂ ਪੈਸੇ ਟਕੇ ਦੀ ਜਿਹੜੀ ਕਮਾਉਂਦੇ ਹਾਂ, ਨੌਕਰੀ ਕਰਕੇ ਚਾਹੇ ਬਿਜ਼ਨਸ ਕਰਕੇ, ਜਦੋਂ ਉਹ ਜਿਹੜੀ ਮਿਹਨਤ ਹੈ, ਜਿਹੜੀ ਕਮਾਈ ਹੈ, ਜਿਹੜੇ ਪੈਸੇ ਕਮਾਉਣੇ ਆ, ਜੇ ਉਹ ਓਨੈਸਟ ਨੇ, ਐਥੀਕਲ ਤਰੀਕੇ ਦੇ ਨਾਲ ਅਸੀਂ ਕਮਾ ਰਹੇ ਹਾਂ, ਤਾਂ ਉਸ ਨੂੰ ਹੱਕ ਹਲਾਲ ਦੀ ਕਮਾਈ ਕਿਹਾ ਜਾਂਦਾ ਹੈ। ਓਨੈਸਟ ਜਿਹੜੀ ਅਰਨਿੰਗ ਇਜ਼ ਏ ਵੇ ਦੈਟ ਡਜ਼ਨਟ ਹਾਰਮ ਅਦਰਸ, ਉਹ ਦੂਜਿਆਂ ਦਾ ਨੁਕਸਾਨ ਨਹੀਂ ਕਰਦੀ। ਸਾਡੀ ਸ਼ਤਾਨ ਮਨ ਤਾਂ ਕਹਿੰਦਾ, ਜਿਹੜੇ ਬੰਦੇ ਡਰੱਗਸ ਵੇਚਦੇ ਨੇ ਉਹ ਕਹਿੰਦੇ ਅਸੀਂ ਕਿਹੜਾ ਕਿਸੇ ਨੂੰ ਰੋਕਦੇ ਹਾਂ ਜੀ, ਉਹ ਨਾ ਖਾਣ, ਦਾਰੂ ਵਾਲਾ ਠੇਕਾ ਗੌਰਮੈਂਟ ਕਹਿੰਦੇ ਨਾ ਪੀਣ, ਪੜੂਓ ਜੇ ਤੁਸੀਂ ਨਾ ਬਣਾਓ ਹੀ ਨਾ ਤੇ ਕਿੱਥੋਂ ਖਾ ਲੈਣਗੇ? ਪਹਿਲਾਂ ਤੁਸੀਂ ਹੱਲਾਸ਼ੇਰੀ ਐਡਵਰਟਾਈਜ਼ਮੈਂਟ ਦੀ ਦਿੰਦੇ ਹੋ, ਤੇ ਫਿਰ ਉਹਦੇ ਨਾਲ ਬੱਚੇ ਚੰਗੇ ਭਲੇ ਸੋਹਣੇ ਸੁਨੱਖੇ ਡੱਡੂ ਵਰਗੇ ਮੂੰਹ ਨਿਕਲੇ ਆਉਂਦੇ ਨੇ, ਘਰ ਦੇ ਭਾਂਡੇ ਵੇਚਦੇ ਨੇ। ਕਸੂਰ ਅਸੀਂ ਉਹ ਜਿਹੜੇ ਡਰੱਗਸ ਕਰਦੇ ਹਾਂ, ਉਹ ਗਲਤ ਕੰਮ ਹੀ ਕਰਦੇ ਹਾਂ, ਕਹਿੰਦੇ ਅਸੀਂ ਠੀਕ ਠਾਕ ਹੀ ਹਾਂ। ਸੋ ਦੇਅਰ ਸ਼ੁੱਡ ਬੀ ਨੋ ਚੀਟਿੰਗ, ਜਿਹੜੀ ਹੱਕ ਹਲਾਲ ਦੀ ਕਮਾਈ ਹੁੰਦੀ, ਚੀਟ ਨਹੀਂ ਹੁੰਦਾ ਵੀ ਕਹੋ ਕੁਛ ਕਰ ਦਿਓ ਕੁਛ। ਦੇਖੋ ਨਾ, ਛੋਟੀ ਜਿਹੀ ਗੱਲ ਲੈ ਲਓ, ਇੱਕ ਰੇਹੜੀ ਤੇ ਜਿਹੜੇ ਫਰੂਟ ਵੇਚਦੇ ਨੇ, ਬਾਹਲੇ ਨਹੀਂ, ਗਰੀਬ ਬੰਦੇ ਨੇ ਕਿੰਨੀ ਕਮਾਰ ਆ ਉਹਦੀ, ਉਨੀ ਕਮਾਰ ਹੁੰਦੀ ਹੈ। ਜਦੋਂ ਉਹ ਤੱਕੜੀ ਚ ਤੁਸੀਂ ਪਾ ਕੇ ਫਰੂਟ ਤੋਲਦੇ, ਉਹਨੂੰ ਕਹਿੰਦੇ 2 ਕਿਲੋ ਦੇ ਦੇ, 4 ਕਿਲੋ ਦੇ ਦੇ, ਮੈਂ ਇੰਡੀਆ ਦੀ ਗੱਲ ਕਰਦਾ, ਤਾਂ ਉਹ ਥੱਲੋਂ ਬਹੁਤ ਇੱਕ ਪਾਲੜਾ ਹੀ ਫੜ ਲੈਂਦੇ ਨੇ, 2 ਕਿਲੋ ਹੀ ਸਾਂਦੇ, 1.5 ਕਿਲੋ ਪਾ ਆਉਂਦੇ ਨੇ। ਕਈ ਇੱਕ ਅੱਧਾ ਗਲਿਆ ਵਾ ਫਰੂਟ ਪਾਉਂਦੇ, ਸੇਬ ਪਾਉਂਦੇ ਨੇ, ਕੋਈ ਕੇਲਾ ਪਾਉਂਦੇ ਨੇ, ਕੋਈ ਸੰਤਰਾ ਪਾਉਂਦੇ, ਉਹ ਇੰਨੀ ਉਹਨੂੰ ਹੱਕ ਲਾ ਦੀ ਨਹੀਂ, ਕਹਿੰਦੇ ਹੇਰਾ ਫੇਰੀ ਕੀਤੀ, ਚੀਟ ਕੀਤਾ ਤੁਸੀਂ। ਤੁਸੀਂ ਇੱਥੇ ਕੈਨੇਡਾ ਚਲੇ ਜਾਓ, ਸਾਡੇ ਬਰੈਂਪਟਨ ਜੀ ਆ ਜਾਓ, ਕਿਸੇ ਹਲਵਾਈ ਦੀ ਦੁਕਾਨ ਤੇ ਜਾਓ, ਉਹ ਜੇ ਉਹਨਾਂ ਨੂੰ ਕਹੋ ਜੀ ਭਾਅ ਜੀ ਅੰਕਲ ਜੀ ਮੈਨੂੰ ਸਮੋਸੇ ਗਰਮ ਗਰਮ ਚਾਹੀਦੇ ਨੇ, ਉਹ ਜਿਹੜੇ ਬਾਸੇ ਕੱਢੇ ਹੁੰਦੇ ਨੇ, ਜੇ ਤੁਸੀਂ 20 ਲੈਣੇ ਨੇ ਚਾਰ ਕੁ ਵਿੱਚ ਬਾਸੇ ਪਾ ਦੇਣੇ, ਕੋਈ ਖਤਮ ਕਰਨੇ, ਜੇ ਤੁਸੀਂ 10 ਕੇ ਪਾਓ ਤਾਂ ਕੀ ਨੁਕਸਾਨ ਹੈ? ਕਿਉਂਕਿ ਚੀਟਿੰਗ ਕਹਿੰਦੇ ਕਿ ਮੈਨੂੰ ਕੋਈ ਦੇਖ ਨਾ ਲਵੇ ਤੇ ਅੱਖ ਨਹੀਂ ਮਿਲਾਉਣ ਜੋਗੇ ਹੁੰਦੇ, ਜਦੋਂ ਕਿਸੇ ਨਾਲ ਅੱਖ ਨਾਲ ਮਿਲਾ ਕੇ ਅਸੀਂ ਕੋਈ ਕੰਮ ਕਰਦੇ ਹਾਂ ਉਹ ਚੀਟਿੰਗ ਹੈ। ਨੋ ਸਟੀਲਿੰਗ, ਸਟੀਲ ਕੀ ਹੈ, ਚੋਰੀ ਕੀ ਹੈ, ਵੀ ਬੰਦੇ ਨੇ ਇਧਰ ਉਧਰ ਹੋਇਆ ਧਿਆਨ, ਹੁਣ ਮੈਂ ਇੱਥੇ ਸਟੂਡੀਓ ਚ ਇਕੱਲਾ ਹੀ ਬੈਠਾ, ਮੁੰਡਾ ਸਾਡਾ ਚਲਿਆ ਗਿਆ, ਇੱਥੇ ਪੈਨ ਵੀ ਪਿਆ, ਇੱਥੇ ਕੋਈ ਹੋਰ ਵੀ ਪਏ ਨੇ, ਮੈਂ ਚੁੱਪ ਕਰਕੇ ਦੇਖਿਆ ਕੋਈ ਹੈ ਨਹੀਂ ਤੇ ਚੱਕ ਕੇ ਪਾ ਲਾਂ, ਪਰ ਅਸੀਂ ਇਹਨੂੰ ਕਹਿੰਦੇ ਸਟੀਲ ਕਰਨਾ, ਵੀ ਜਦੋਂ ਕੋਈ ਹੈ ਨਹੀਂ ਪਿੱਛੋਂ ਜੀ ਚੱਕ ਲੈਣੀ, ਉਹ ਚੋਰੀ ਹੈ, ਉਹ ਹੱਕ ਲਾਲ ਦੀ ਕਿਵੇਂ ਕਮਾਈ ਹੋਊ? ਜੇ ਮੈਂ ਇੱਥੋਂ ਪੈਨਸਲ ਚੱਕ ਕੇ ਲੈ ਜਾਂ, ਪੈਨ ਚੱਕ ਕੇ ਲੈ ਜਾਂ, ਜਾਂ ਮੰਦਰ ਗੁਰਦੁਆਰੇ ਦੇ ਵਿੱਚ ਜਿਹੜੇ ਕੈਸ਼ੀਅਰ ਲੱਗੇ ਹੁੰਦੇ ਨੇ ਜਿਨ੍ਹਾਂ ਦੀ ਸੇਵਾ ਲੱਗੀ ਹੁੰਦੀ ਹੈ, ਬੜਾ ਦਿਮਾਗ ਤੇਜ਼ ਹੈ, ਵੈਕਿਊਮ ਲੈਂਦੇ ਨੇ ਅਲੱਗ ਅਲੱਗ ਕਰਦੇ ਨੇ, ਵੈਕਿਊਮ ਮੂਹਰੇ ਤੇ ਲਾਉਂਦੇ ਨੇ, ਵੈਕਿਊਮ ਖਾਲੀ ਹੁੰਦਾ, ਪੈਸੇ ਸਿੱਧੇ ਸੱਕ ਕਰ ਲੈਂਦੇ ਨੇ, ਤੇ ਫਿਰ ਕਹਿੰਦੇ ਤਾਂ ਜੀ ਸਾਡਾ ਤਾਂ ਘਰ ਹੱਕ ਲਾਲ ਦਾ, ਹੱਕ ਲਾਲ ਦਾ ਟੱਟੂ ਦਾ, ਹੇਰਾ ਫੇਰੀ ਕੀਤੀਆਂ ਤੁਸੀਂ, ਤੁਸੀਂ ਰੱਬ ਨੂੰ ਦੇਖਦੇ, ਰੱਬ ਦੇ ਘਰ ਚ ਬਹਿ ਕੇ ਰੱਬ ਦੀਆਂ ਗੱਲਾਂ ਕਰੀ ਜਾਂਦੇ, ਹੇਰਾ ਫੇਰੀਆਂ ਕਰੀ ਜਾਂਦੇ ਹੋ, ਕਿਉਂਕਿ ਅਸੀਂ ਸ਼ੈਤਾਨ ਮਨ ਹੈ। ਇਸੇ ਤਰ੍ਹਾਂ ਹੀ ਨੋ ਲਾਈਂਗ, ਝੂਠ ਨਹੀਂ ਬੋਲਣਾ। ਜਦੋਂ ਅਸੀਂ ਝੂਠ ਬੋਲਦੇ ਹਾਂ, ਤੁਸੀਂ ਕਹਿੰਦੇ ਤੁਹਾਡੀ ਬਹੁਤ ਮਦਦ ਕਰੂੰਗਾ ਜੀ, ਮੈਂ ਮਿੱਥੋਂ ਰੀਅਲ ਸਟੇਟ ਦਾ ਜੀ ਮਕਾਨ ਲੈ ਲਓ, ਤੁਹਾਡੀ ਬਹੁਤਾ ਫਾਇਦਾ ਕਰੂੰਗਾ, ਪਰ ਕਰਦੇ ਕੀ ਨੇ, ਜਾਂ ਟੁੱਟਿਆ ਜਾ ਮਕਾਨ ਹੈ, ਉਹ ਤੁਹਾਡੇ ਕੋਲ ਕੰਫੀਡੈਂਸ ਤਾਂ ਉਹਨੂੰ ਦੇ ਦੇਣ, ਕੋਈ ਕਮਿਸ਼ਨ ਜ਼ਿਆਦਾ ਮਿਲੂਗੀ। ਸੋ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਸੋ ਜਿਹੜੀ ਹੱਕ ਹਲਾਲ ਦੀ ਕਮਾਈ ਹੁੰਦੀ ਨਾ, ਦੇਰ ਸ਼ੁੱਡ ਬੀ ਨੋ ਚੀਟਿੰਗ, ਨੋ ਸਟੀਲਿੰਗ ਐਂਡ ਨੋ ਲਾਈਂਗ। ਜੇ ਆਪਣੇ ਆਪ ਨੇ ਝਾਤੀ ਮਾਰ ਲਓ, ਵੀ ਜਦੋਂ ਅਸੀਂ ਝੂਠ ਬੋਲ ਕੇ ਕਰਦੇ ਹਾਂ, ਅਸੀਂ ਕਹਿੰਦੇ ਪੁੱਛਦੇ ਹਾਂ ਵੀ ਅੰਕਲ ਜੀ ਇਹ ਖੋਏ ਦੀ ਮਠਿਆਈ ਲੈਣੀ ਹੈ, ਖੋਏ ਦੀ ਬਰਫੀ ਦੇ ਦਿਓ, ਉਹ ਕਹਿੰਦੇ ਆਹ ਲਓ ਜੀ ਖੋਏ ਦੀ ਬਰਫੀ ਹੁੰਦੀ ਸੁੱਕੇ ਦੁੱਧ ਦੀ ਹੈ। ਅਸੀਂ ਕਹਿੰਦੇ ਸਾਨੂੰ ਪਿਓਰ ਹਲਦੀ ਦੇ ਦਿਓ, ਸਾਡੇ ਟਾਈਮ 'ਚ ਹੁੰਦੀ ਸੀ ਹਲਦੀ ਦੇ ਵਿੱਚ ਰੰਗ ਮਲਾਇਆ ਹੁੰਦਾ। ਅਸੀਂ ਕਹਿੰਦੇ ਜੀ ਚਾਹ, ਅਸੀਂ ਦੇਖੋ ਅੰਕਲ ਜੀ ਤੁਹਾਡੇ ਕੋਲ ਬੜੀ ਮਸ਼ਹੂਰ ਦੁਕਾਨ ਹੈ, ਗਰਮ ਮਸਾਲੇ ਚਾਹੀਦੇ ਨੇ, ਉਹ 'ਚ ਉੱਠ ਦੀ ਲਿੱਦ ਮਲਾਈ ਹੁੰਦੀ ਹੈ। ਅਸੀਂ ਕਹਿੰਦੇ ਬਰਸੀਨ ਬੀਜਣੀ, ਉਹ 'ਚ ਚਿਟਾਲਾ ਪਾਇਆ ਹੁੰਦਾ। ਅਸੀਂ ਕਹਿੰਦੇ ਰੇਵਨ ਦੀ ਐਨਕ ਲੈਣੀ ਹੈ, ਗੁੱਚੀ ਦੀ ਲੈਣੀ, ਵਿਸਾਚੀ ਲੈਣੀ, ਜਾਓ ਉਹ ਦਿਖਾਉਂਦੇ ਓਰਿਜਿਨਲ ਨੇ, ਵੇਚ ਦਿੰਦੇ ਡੁਪਲੀਕੇਟ। ਅਸੀਂ ਕਾਲਜ ਸਕੂਲਾਂ 'ਚ ਪੜ੍ਹਦੇ ਹਾਂ, ਉੱਥੇ ਟੀਚਰ ਜਾਂਦਾ ਹਾਜ਼ਰੀ ਲਵਾਉਂਦਾ, ਉਹਦੀ ਨੀਤ ਹੁੰਦੀ ਹੈ ਵੀ ਜੇ ਨੰਬਰ ਲੈਣੇ ਘਰੇ ਟਿਊਸ਼ਨ ਪੜ੍ਹੀ ਪੈਸੇ ਲੈਣ, ਉਹ ਸਾਡੀਆਂ ਜਿਹੜੀਆਂ ਨੀਤਾਂ ਨੇ ਨਾ ਉਹ ਅੰਦਰੋਂ ਪਤਾ ਹੁੰਦਾ। ਸੋ ਜਿੰਨਾ ਚਿਰ ਤੱਕ ਸਾਡੀ ਨੀਤ ਸਾਫ਼ ਨਹੀਂ, ਉਨਾ ਚਿਰ ਹੱਕ ਹਲਾਲ ਦੀ ਕਮਾਈ ਨਹੀਂ ਆਉਂਦੀ। ਦੇਅਰ ਇਜ਼ ਨੋ ਡਾਊਟ ਦੈਟ ਅ ਪਰਸਨ ਹੂ ਅਡੋਪਟਸ ਓਨਲੀ ਓਨੈਸਟ ਮੀਨਿੰਗ ਮੀਨਸ ਸਪੈਂਟ ਏ ਲਾਈਫ ਆਫ ਪਾਵਰਟੀ। ਜਿਹੜਾ ਸਿਰਫ ਇਮਾਨਦਾਰੀ ਦਾ ਕੰਮ ਕਰਦਾ ਨਾ, ਇਹ ਪੱਕੀ ਗੱਲ ਹੈ ਕਿ ਉਹਦਾ ਜਿਹੜਾ ਸਟੈਂਡਰਡ ਹੁੰਦਾ ਗਰੀਬੀ ਵਾਲਾ ਹੁੰਦਾ। ਬਟ ਦੈਟ ਓਨੈਸਟ ਪਰਸਨ ਇਜ਼ ਕੰਟੈਂਟਡ, ਉਹਦੇ ਵਿੱਚ ਸਬਰ ਸੰਤੋਖ ਹੁੰਦਾ, ਉਹ ਉਨੀ ਦੇ ਵਿੱਚ ਹੀ ਖੁਸ਼ ਹੁੰਦਾ, ਉਹਨੂੰ ਵੱਡੇ ਮਕਾਨਾਂ ਦੀ ਲੋੜ ਨਹੀਂ, ਵੱਡੇ ਕਾਰਾਂ ਦੀ ਲੋੜ ਨਹੀਂ, ਸਵੇਰੇ ਗਿਆ ਮੋਚੀ ਬੈਠਾ, ਜੁੱਤੀਆਂ ਗੱਡੀਆਂ, ਸ਼ਾਮ ਨੂੰ ਜੋ ਹੈ ਦਾਲ ਚ ਬਣਾਈ ਕੁਛ ਬਣਾਈ, ਉਹਦੇ ਨਾਲ ਆਪਣਾ ਗੁਜ਼ਾਰਾ ਕਰਦਾ, ਮਰਨ ਲੱਗੇ ਰੱਬ ਤੋਂ ਥੱਪੜ ਨਹੀਂ ਖਾਂਦਾ, ਗਾਲਾਂ ਨਹੀਂ ਖਾਂਦਾ, ਜੇਲ੍ਹਾਂ 'ਚ ਨਹੀਂ ਜਾਂਦਾ। ਹੁਣ ਤਾਂ ਜਿਹੜੇ ਵੱਡੇ 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 ਸੇਠ ਨੇ, ਪੋਲੀਟੀਸ਼ਨ ਨੇ, ਬਾਬੇ ਨੇ, ਉਪਰੋਂ ਕੀ ਕਹਿੰਦੇ ਨੇ, ਵਿੱਚੋਂ ਕੀ ਕਰਦੇ ਨੇ, ਉਹ ਫਿਰ ਜਦੋਂ ਜੇਲ੍ਹ 'ਚ ਜਾਣਾ ਪੈਂਦਾ ਨਾ, ਕਿੱਥੇ ਤਾਂ ਮਖਮਲ ਦੇ 20 ਇੰਚ ਦੇ ਗੱਦੇ ਹੁੰਦੇ ਨੇ, ਸੇਵਕ ਲੱਤਾਂ ਘੁੱਟਦੇ ਨੇ, ਮਾਲਿਸ਼ਾਂ ਕਰਦੇ ਨੇ, ਨਮਾਉਂਦੇ ਨੇ, ਹੱਥ ਜੋੜਦੇ ਨੇ, ਤੇ ਜਦੋਂ ਕਰਤੂਤ ਫੜੀ ਜਾਂਦੀ ਹੈ, ਕਿਉਂਕਿ ਰੱਬ ਦੇ ਘਰ 'ਚ ਦੇਰ ਹੈ ਅੰਧੇਰ ਨਹੀਂ, ਉਹ ਫਿਰ ਜਾ ਕੇ ਜੇਲ੍ਹਾਂ ਜਦੋਂ ਪੂੰਜੇ ਪੈਂਦੇ ਨੇ ਨਾ, ਉਹਨਾਂ ਨੂੰ ਬੜੀ ਤਕਲੀਫ਼ ਹੁੰਦੀ ਹੈ। ਫਿਰ ਜੇਲ੍ਹਾਂ ਦੇ ਵਿੱਚ ਮੱਛਰ ਵੀ ਕੱਟਦੇ ਨੇ, ਜਿੱਥੇ ਏਅਰ ਕੰਡੀਸ਼ਨ 'ਚ ਰਹਿੰਦੇ ਸੀ, ਫਿਰ ਜੇਲ੍ਹ ਦੇ ਕਮਰੇ ਦੇ ਅੰਦਰ ਹੀ ਵਿੱਚ ਹੀ ਰੱਟੀ ਪਿਸ਼ਾਬ ਕਰਨਾ ਪੈਂਦਾ, ਮੂਹਰੇ ਬਾਹਰ ਸਿੰਖਾਂ ਲੱਗੀਆਂ ਹੁੰਦੀਆਂ। ਫਿਰ ਤੁਸੀਂ ਦੇਖ ਲਓ ਕੀ ਹਾਲਤ ਹੋਊ। ਉਸ ਹਾਲਤ ਤੋਂ ਬਚਣ ਲਈ ਤਾਂ ਮੈਂ ਗੱਲ ਕਰ ਰਿਹਾ ਵੀ ਹੱਕ ਹਲਾਲ ਦੀ ਕਮਾਈ ਕਰੋ, ਜਿਹਨੇ ਕੀਤਾ ਹੀ ਕੁਛ ਨਹੀਂ ਉਹਨੂੰ ਕੀ ਕਰੋਗੇ ਤੁਸੀਂ? ਬੈਂਜਮਿਨ ਜਿਹੜੇ ਫਰੈਂਕਲਿਨ ਸੀ, ਮੈਨੂੰ ਯਾਦ ਹੈ ਸਕੂਲ ਸਾਨੂੰ ਪੜ੍ਹਾਉਂਦੇ ਹੁੰਦੇ ਸੀ ਓਨੈਸਟ ਇਜ਼ ਦਾ ਬੈਸਟ ਪਾਲਿਸੀ, ਉਦੋਂ ਕਹਿੰਦੇ ਸੀ ਵਧੀਆ ਪਾਲਿਸੀ ਹੈ ਇਮਾਨਦਾਰੀ। ਸੋ ਸਾਨੂੰ ਕੋਸ਼ਿਸ਼ ਕਰ, ਥੋੜਾ ਖਾ ਲਓ, ਥੋੜਾ ਕਮਾ ਲਓ, ਪਰ ਨੀਂਦ ਰਾਤ ਨੂੰ ਵਧੀਆ ਆਵੇ। ਜ਼ਿਆਦਾ ਵੱਡੇ ਜਿਹੜੇ ਪੈਸੇ ਕਮਾਉਣੇ, ਅਹਿਰਨ ਕੀ ਚੋਰੀ ਕਰੇ, ਸੂਈ ਕਾ ਦੇ ਦਾਨ, ਉੱਤੇ ਚੜ ਕੇ ਦੇਖਤੇ ਕਾਵਾ ਵੈ ਭਗਵਾਨ। ਪਹਿਲੇ ਲੱਖਾਂ ਕਰੋੜਾਂ ਦੀ ਹੇਰਾ ਫੇਰੀਆਂ ਕਰਦੇ ਨੇ, ਫਿਰ ਬਾਅਦ ਚ ਅੱਗੇ ਗੁਰਦੁਆਰੇ, ਮੰਦਰ, ਕਦੇ ਹਸਪਤਾਲਾਂ ਚ, ਕਦੇ ਗਰੀਬ ਕੁੜੀਆਂ ਦਾ ਵਿਆਹ ਕਰਾ ਦਿੰਦੇ ਨੇ, ਤੇ ਸੋਚਦੇ ਨੇ ਵੀ ਸਾਨੂੰ ਪਰਮਾਤਮਾ ਸ਼ਾਬਾਸ਼ ਦੇਊਗਾ। ਪਰਮਾਤਮਾ ਨੇ ਸ਼ਾਬਾਸ਼ ਨਹੀਂ ਦੇਣੀ, ਕਿਉਂਕਿ ਉਹਨੂੰ ਸਾਡੀ ਕਰਤੂਤ ਹੈ ਵੀ ਵੱਡੀਆਂ ਸਾਰੀਆਂ ਚੋਰੀਆਂ ਕਰਕੇ ਥੋੜਾ ਜਿਹਾ ਦਾਨ ਉਹਨੂੰ ਰਿਸ਼ਵਤ ਦਿੰਦੇ ਰੱਬ ਨੂੰ, ਪਰ ਉਹਦੇ ਘਰ 'ਚ ਰਿਸ਼ਵਤ ਮਨਜ਼ੂਰ ਨਹੀਂ ਹੁੰਦੀ। ਦੇਖ ਲਓ ਹਰ ਕੰਟਰੀ ਦੇ ਵਿੱਚ, ਦੁਨੀਆਂ ਦਾ ਕੋਈ ਵੀ ਕੰਟਰੀ ਲੈ ਲਓ, ਚਾਹੇ ਉਹ ਇੰਡੀਆ 'ਚ, ਪਾਕਿਸਤਾਨਾਂ 'ਚ, ਬੰਗਲਾਦੇਸ਼ ਹੈ, ਸ਼੍ਰੀਲੰਕਾ, ਕੈਨੇਡਾ, ਅਮੈਰੀਕਾ, ਪੁਰਚਗਾਲ ਹੈ, ਸਪੇਨ ਹੈ, ਇਟਲੀ ਹੈ, ਜੋ ਮੈਂ ਰਸ਼ੀਆ ਹੈ, ਹਰ ਕੰਟਰੀ ਦਾ ਇੱਕ ਕੰਸਟੀਟਿਊਸ਼ਨ ਹੁੰਦਾ, ਸੰਵਿਧਾਨ ਹੁੰਦਾ। ਉਸ ਕੰਸਟੀਟਿਊਸ਼ਨ ਦੇ ਵਿੱਚ ਉਸ ਕੰਟਰੀ ਦੇ ਘੱਟੋ ਘੱਟ ਜਿਹੜੀਆਂ ਸੈਲਰੀਜ਼ ਜਾਂ ਕਹਿ ਦਿਓ ਵੀ ਉਜਰਤ, ਉਹ ਫਿਕਸ ਕੀਤੀ ਹੁੰਦੀ ਆ ਵੀ ਮਿਨੀਮਮ ਇਹਦੀ ਵੇਜਿਸ ਹੈ ਇੰਨੀਆਂ ਹੋਣਗੀਆਂ ਤੇ ਆਹ ਫਲਾਣਾ ਫਲਾਣਾ ਕੰਮ ਉਸ ਕੰਟਰੀ ਦੇ ਵਿੱਚ ਲੀਗਲ ਹੈ ਤੇ ਆਹ ਕੰਮ ਇਲੀਗਲ ਹੈ। ਫਾਰ ਐਗਜ਼ਾਮਪਲ ਕੈਨੇਡਾ ਦੀ ਐਗਜ਼ਾਮਪਲ ਲੈ ਲਓ, ਕੈਨੇਡਾ ਦੇ ਕੰਸਟੀਟਿਊਸ਼ਨ ਦੇ ਵਿੱਚ ਜਾਂ ਚਲੋ ਇੰਟੈਰੀਓ ਲੈ ਲਓ ਜਿੱਥੇ ਅਸੀਂ ਰਹਿੰਦੇ ਹਾਂ ਇਸ ਵੇਲੇ, ਇੰਟੈਰੀਓ ਦੇ ਵਿੱਚ ਇੰਟੈਰੀਓ ਗਵਰਨਮੈਂਟ ਨੇ ਫਿਕਸ ਕੀਤਾ ਵੀ ਇੱਥੇ $16-17 ਮਿਨੀਮਮ, ਇਹਦੂ ਘੱਟ ਕੋਈ ਨਹੀਂ ਦੇਣਾ। ਜਿਹੜੇ ਬੰਦੇ ਸਟੂਡੈਂਟਸ ਦਾ ਮਿਸਯੂਜ਼ ਕਰਦੇ ਨੇ ਉਹਨਾਂ ਨੂੰ $4-5 ਦੇ ਆਉਂਦੇ ਨੇ ਵੀ ਤੈਨੂੰ ਟਿਪ ਮਿਲੂਗੀ, ਤੈਨੂੰ ਰੋਟੀ ਦੇ ਦਾਂਗੇ, ਉਹ ਦੇ ਦਾਂਗੇ, ਬੰਦੇ ਬਹੁਤ ਨੇ ਇਸ ਕਰਕੇ ਕੰਮ ਕਰਦੇ ਨੇ, ਪੂਰਾ ਗਵਰਨਮੈਂਟ ਨੂੰ ਗਲਤ ਕਰ ਰਹੇ ਨੇ। ਇਸ ਤਰ੍ਹਾਂ ਹੀ ਫਾਰ ਐਗਜ਼ਾਮਪਲ ਕੈਨੇਡਾ ਦੇ ਵਿੱਚ ਹੈ ਟਰੱਕਿੰਗ ਕੰਪਨੀ ਲਾ ਲਓ, ਜਿੰਨੇ ਵੀ ਟਰੱਕ ਲਾਉਂਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਸਮਾਨ ਪਹੁੰਚਾਉਂਦੇ ਨੇ, ਊਬਰ ਲੈ ਲਓ, ਟੈਕਸੀ ਲੈ ਲਓ, ਉਹਨਾਂ ਦਾ ਕੰਮ ਕੀ ਹੁੰਦਾ ਕਿ ਜਿਹੜੇ ਬੰਦੇ ਕਾਰਾਂ ਨਹੀਂ ਆ ਕਿਤੇ ਜਾਣਾ ਹੁੰਦਾ ਉਹ ਕਿਰਾਏ ਤੇ ਟੈਕਸੀ ਲੈ ਕੇ ਊਬਰ ਲੈ ਕੇ ਦੂਜੀ ਥਾਂ ਤੇ ਚਲੇ ਜਾਂਦੇ ਨੇ, ਲੀਗਲ ਗੱਲ ਹੈ। ਪਰ ਹੁਣ ਇਹਨੂੰ ਉਲਟ ਸੋਚ ਲਓ, ਟੈਕਸੀ ਚਲਾਉਣਾ ਬੰਦਿਆਂ ਨੂੰ ਦੂਜੇ ਥਾਂ ਤੇ ਪਹੁੰਚਾਉਣਾ ਤੇ ਸ਼ਾਮ ਨੂੰ ਜੋ ਇਨਕਮ ਹੋਈ ਹੈ ਉਹ ਹੱਕ ਹਲਾਲ ਦੀ ਕਮਾਈ ਹੈ, ਪਰ ਜੇ ਟੈਕਸੀ ਦੇ ਵਿੱਚ ਅਸੀਂ ਪੁੜੀ ਪਹੁੰਚਾਉਣੀ ਹੈ ਦੂਜੇ ਥਾਂ ਤੇ, ਇਸ਼ਾਰਾ ਮੇਰਾ ਸਮਝ ਗਏ, ਤੇ ਜਿਹੜੀ $300 ਰੋਜ਼ ਦੀ 400-500 ਦੀ ਕਮਾਈ ਹੈ ਉਹਦੀ ਥਾਂ ਤੇ 6-6 ਹਜ਼ਾਰ ਹੋਣ ਲੱਗ ਜੇ, ਤੇ ਤੁਸੀਂ ਕਹਿੰਦੇ ਮੈਂ ਕਿਹੜਾ ਸੀ, ਮੈਨੂੰ ਤਾਂ ਉਹਨੇ ਪੁੜੀ ਰੱਖਤੀ, ਮੈਂ ਦੂਜੇ ਥਾਂ ਤੇ ਹਾਂ, ਸਵਾਰਤਾ ਤਾਂ ਜਾਓਗੇ ਥਾਣੇ 'ਚ ਆ ਕੇ ਦੱਸੋ ਵੀ ਆਹ ਪੁੜੀ ਮੇਰੇ 'ਚ ਰੱਖੀ ਹੈ, ਮੈਂ ਦੂਜੀ ਥਾਂ ਤੇ ਪਹੁੰਚਾਉਣੀ ਹੈ, ਫਿਰ ਤਾਂ ਹੱਕ ਲਾਪ ਦੀ ਕਮਾਈ ਮੰਨਣਾ ਮੈਂ, ਚੁੱਪ ਕਰਕੇ ਪੁੜੀ ਪਹੁੰਚਾ ਦਿੰਦੇ ਹੋ। ਟਰੱਕ ਅਸੀਂ ਚਲਾਉਣੇ ਹਾਂ ਸਾਰਿਆਂ ਨਹੀਂ, ਮੈਂ ਕਹਿ ਰਿਹਾ ਕਦੇ ਕੁਛ ਬੰਦੇ ਇਹੋ ਜਿਹੇ ਹੁੰਦੇ ਨੇ ਉਹਨਾਂ ਨੂੰ ਖੁਆਬ ਹੁੰਦਾ ਵੀ ਜੇ ਉਹਨੇ ਵੱਡਾ ਸਾਰਾ 10,000 ਸਕੇਅਰ ਫੁੱਟ ਦਾ ਮਕਾਨ ਲਿਆ, 14,000 ਦਾ ਲੈ ਲਿਆ, ਉਹਨਾਂ ਨੂੰ ਜੇ ਗੌਰਮੈਂਟ ਪੁੱਛ ਲਏ, ਗੌਰਮੈਂਟ ਵੀ ਤਾਂ ਨਖੱਟੂ ਹੈ ਸਾਡੀ ਕੈਨੇਡਾ ਦੀ, ਪੁੱਛ ਹੀ ਨਹੀਂ ਸਕਦੀ, ਨਾ ਪੁੱਛਦੀ ਹੈ ਵੀ ਤੁਹਾਡੇ ਕੋਲ ਪੈਸਾ ਇੰਨਾ ਕਿਵੇਂ ਆ ਗਿਆ, ਕਿੱਥੋਂ ਲਿਆਏ ਹੋ ਤੁਸੀਂ। ਉਹ ਕੀ ਕਰਦੇ ਨੇ ਵੀ ਇੱਕ ਗੇੜਾ ਹੀ ਲਾਉਣਾ, ਹੁਣ ਮੇਰਾ ਇਸ਼ਾਰਾ ਸਮਝ ਗਏ, ਉਹ ਗੇੜਾ ਜੇ ਲੱਗ ਗਿਆ ਤਾਂ ਵੱਡਾ ਮਕਾਨ ਬਣ ਗਿਆ, ਜੇ ਗੇੜੇ 'ਚ ਫਸ ਗਏ ਤਾਂ ਛੋਟਾ ਹੀ ਕਮਰਾ ਮਿਲ ਗਿਆ ਜੇਲ੍ਹ ਦਾ, ਇੰਨਾ ਹੀ ਫਰਕ ਹੈ। ਸੋ ਇਸ ਕਰਕੇ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ, ਵਟ ਐਵਰ ਵੀ ਡੂ ਇਨ ਲਾਈਫ ਵੀ ਸ਼ੁੱਡ ਨਾਟ ਗੋ ਅਗੇਂਸਟ ਦਾ ਲਾਜ ਆਫ ਦੈਟ ਕੰਟਰੀ। ਜਿਹੜੇ ਦੇਸ਼ 'ਚ ਰਹਿਣੇ ਆ ਨਾ, ਉਸ ਕੰਟਰੀ ਦੇ ਜਿਹੜੇ ਵੀ ਨਿਯਮ ਬਣੇ ਨੇ ਉਸ ਨਿਯਮ ਦੇ ਉਲਟ ਨਹੀਂ ਚੱਲਣਾ, ਨੋਰ ਸ਼ੁੱਡ ਬੀ ਕੋਜ ਹਾਰਮ ਔਰ ਸਫਰਿੰਗ ਦਾ ਅਦਰਸ, ਤੇ ਕਾਨੂੰਨ ਦੇ ਅਨੁਸਾਰ ਚੱਲਦੇ ਆ। ਅੱਜ ਸਾਡੇ ਜਸਟਿਨ ਟਰੂਡੋ ਨੇ ਕਹਿਤਾ, ਮੈਨੂੰ ਹੁਣ ਨਾਂ ਨਹੀਂ ਪਤਾ, ਕੈਨਵਸ ਹੈ ਸ਼ਾਇਦ ਉਹ ਜਿਹੜੇ ਪੁੜੀਆਂ ਜਿਹੇ ਵੇਚਦੇ ਨੇ ਨਸ਼ੇ ਜੀ ਵਾਲੀਆਂ ਦੁਕਾਨਾਂ, ਬ੍ਰੈਂਪਟ 'ਚ ਕਿੰਨੇ ਹੀ ਖੁੱਲ ਗਏ, ਮੈਂ ਉੱਥੇ ਤੇਲ ਪਵਾਉਣ ਜਾਂਦਾ ਗੈਸ, ਚੰਗੇ ਭਲੇ ਵਧੀਆ ਕਾਰ 'ਚ ਮੁੰਡੇ ਕੁੜੇ ਕੁੜੀਆਂ ਉਹ ਜਾਂਦੇ ਤੇ ਸਕਿਉਰਿਟੀ ਹੈ, ਜਾ ਕੇ ਉਹ ਆਉਂਦੇ ਲਿਫਾਫੇ 'ਚ ਪਤਾ ਨਹੀਂ ਕੀ ਲੈ ਕੇ ਆਉਂਦੇ ਨੇ, ਕਿਸੇ ਦੇ ਘਰ ਮੂਹਰੋਂ ਦੀ ਨਿਕਲ ਜਾਓ ਪਤਾ ਨਹੀਂ ਵਧੀਆ ਜੀ ਖਾਸੀ ਜਿਵੇਂ ਧੂਫ ਦੀ ਖੁਸ਼ਬੂ ਆਉਂਦੀ ਹੈ ਇਸ ਤਰ੍ਹਾਂ ਆਉਂਦੀ ਹੈ। ਹੁਣ ਉਹ ਜਿਹੜੇ ਨੇ ਇਹੋ ਜਿਹਾ ਕੰਮ ਕਰਦੇ ਨੇ, ਦੇ ਆਰ ਕੌਜ ਹਾਰਮ ਸੋਸਾਇਟੀ ਦੇ ਵਿੱਚ, ਇੱਕ ਦੂਜਾ ਤੀਜਾ ਚੌਥਾ ਦੇਖ ਦੇਖ ਕੇ ਲੱਗੇ ਨੇ, ਹੁਣ ਕਿੰਨੇ ਹੀ ਬੰਦੇ ਲੱਗ ਗਏ ਨਸ਼ੇ ਸਕੂਲਾਂ ਚਲੇ ਜਾਓ, ਐਂਡ ਸਫਰਿੰਗ ਟੂ ਅਦਰਸ, ਤੇ ਦੂਜਿਆਂ ਦਾ ਨੁਕਸਾਨ ਕਰਦੇ ਨੇ, ਮਾਂ ਬਾਪ ਦਾ ਕੀ ਕਸੂਰ ਹੈ ਜਦੋਂ ਬੱਚਾ ਭਾਂਡੇ ਤੋਂ ਚੱਕ ਚੱਕ ਕੇ ਵੇਚਦਾ, ਮਾਂ ਬਾਪ ਦਾ ਕੀ ਕਸੂਰ ਹੈ ਜਦੋਂ ਚੱਕ ਚੱਕ ਕੇ ਮਾਰੇ, ਹਾਂ ਮਾਂ ਬਾਪ ਦਾ ਉਨਾ ਕਸੂਰ ਹੈ ਕਿ ਉਹ ਬੱਚਿਆਂ ਨੂੰ ਕੰਟਰੋਲ ਨਹੀਂ ਕਰ ਸਕੇ, ਪਹਿਲਾਂ ਸਾਡੇ ਗੌਰਮੈਂਟ ਹੀ ਪੰਗੇ ਜੇ ਪਾਈ ਬੈਠੀ ਹੈ। ਜਿਹੜੀ ਓਨੈਸਟ ਡੀਲਿੰਗ ਹੈ ਨਾ ਇਨ ਅਵਰ ਡੀਲਿੰਗਸ ਵਿਦ ਦਾ ਗੌਰਮੈਂਟ, ਜੇ ਗੌਰਮੈਂਟ ਨਾਲ ਵੀ ਡੀਲਿੰਗ ਕਰੀਏ, ਮੈਂ ਹੁਣ ਟੈਕਸਾਂ ਦੇ ਬਾਰੇ ਵੀ ਕਹਿ ਦਿੰਦਾ, ਵੀ ਸ਼ੁੱਡ ਆਲਵੇਜ ਡੂ ਰਾਈਟ ਥਿੰਗਸ। ਗੌਰਮੈਂਟ ਜੋ ਮਰਜ਼ੀ ਕਰੇ ਹੇਰਾ ਫੇਰੀਆਂ, ਕਿਤੇ ਕਰਦੇ ਸਾਰੇ ਹੀ ਨੇ, ਆ ਪੈਟ੍ਰਿਕ ਬਰਾਊਨ ਲਾ ਲਓ, ਫਲਾਣਾ ਲਾ ਲਓ, ਮੇਰੇ ਤੇ ਸੂ ਕਰਨਾ ਕਰ ਦਿਓ, ਪਤਾ ਹੀ ਹੈ ਵਿੱਚੋਂ ਕਿੰਨੀ ਕੁ ਇਨਕਮ ਹੁੰਦੀ ਹੈ ਤੇ ਕੀ ਕੁਛ ਹੋਈ ਜਾਂਦਾ। ਹਾਂਜੀ, ਵੱਡੇ ਵੱਡੇ ਨੇਤਾ ਵੱਡੀਆਂ ਵੱਡੀਆਂ ਛੋਟੀ ਮੋਟੀ ਮਾਰ ਨਹੀਂ ਮਾਰਦੇ, ਡੀਲ ਕਰ ਲੈਂਦੇ ਵੀ ਤੇਰੀ ਇੱਥੇ ਜਗ੍ਹਾ ਤੇ ਆਪਾਂ ਆਏ ਬਣਾ ਦਿੰਦੇ ਹਾਂ, ਅਰਬਾਂ ਰੁਪਈਏ ਕਰੋੜਾਂ ਰੁਪਈਏ ਖਾ ਜਾਂਦੇ ਨੇ, ਡਾਲਰਾਂ ਦੇ ਹਿਸਾਬ ਨਾਲ ਮਿਲੀਅਨ ਡਾਲਰ ਖਾਂਦੇ, ਸਕੀਮ ਹੀ ਬਦਲੀ ਮਿਲ ਕੇ। ਕੀ ਕਹਿੰਦੇ ਨੇ, ਇਨ ਅਵਰ ਡੀਲਿੰਗ ਵਿਦ ਦਾ ਗੌਰਮੈਂਟ ਵੀ ਸ਼ੁੱਡ ਆਲਵੇਜ ਡੂ ਦਾ ਰਾਈਟ ਥਿੰਗਸ, ਵੀ ਸ਼ੁੱਡ ਨਾਟ ਕੇਅਰ ਵਟ ਦਾ ਗੌਰਮੈਂਟ ਡਜ਼ ਔਰ ਡਜ਼ਨਟ ਡੂ, ਸਰਕਾਰ ਕੀ ਕਰਦੀ ਹੈ ਨਹੀਂ ਕਰਦੀ, ਇਹ ਤਾਂ ਸਾਰੇ ਹੀ ਕਰਦੇ ਨੇ ਜੀ, ਸਾਰੇ ਕਰਦੇ ਨੇ, ਫਿਰ ਛਿੱਤਰ ਵੀ ਤੁਸੀਂ ਖਾਓ, ਸਾਰਿਆਂ ਦੇ ਪੈਣੇ ਨੇ। ਜੇ ਆਪਾਂ ਹਾਈਵੇ ਤੇ ਜਾਂਦੇ ਹਾਂ 401 ਤੇ, ਉੱਥੇ ਸਾਡੇ ਹੁਣ ਅੰਟੈਰੀਓ 'ਚ ਜੇ ਮੈਂ ਗਲਤ ਨਾ ਹੋਵਾਂ 110 ਦੀ ਸਪੀਡ ਕਰਤੀ ਮੈਕਸੀਮਮ, ਪਹਿਲਾਂ 100 ਦੀ ਹੁੰਦੀ ਸੀ। ਆਪਾਂ ਨੂੰ ਪਤਾ ਜਦੋਂ ਅਮੈਰੀਕਾ 'ਚ ਜਾਂਦੇ ਹਾਂ ਕੋਈ ਬੰਦਾ 110 ਕੁ ਅਲਾਊਡ ਹੈ, 120 ਕਰ ਲਓ, ਜਦੋਂ 140-150 ਤੇ ਸਾਰੇ ਕਾਰਾਂ ਭਜਾਈ ਜਾਂਦੇ ਨੇ, ਤੇ ਜਦੋਂ ਤੁਹਾਨੂੰ ਪੁਲਿਸ ਵਾਲੇ ਨੇ ਫੜ ਲਿਆ ਤੇ ਤੁਸੀਂ ਕਹੋਗੇ ਸਾਰੇ ਭਜਾਉਂਦੇ ਸੀ ਮੈਨੂੰ ਕਿਉਂ ਫੜ ਲਿਆ, ਕਿਤੇ ਹੋਇਆ ਵੀ ਪੁਲਿਸ ਵਾਲਾ ਕਹੇ ਚੰਗਾ ਤੈਨੂੰ ਛੱਡਿਆ, ਉਹ ਕਹਿੰਦਾ ਜਿਹੜੇ ਮਰਜ਼ੀ ਭਜਾਉਂਦੇ ਨੇ ਹੁਣ ਤੂੰ ਫਸਿਆ ਸਜ਼ਾ ਤੂੰ ਭੁਗਤ। ਸੋ ਇਸ ਕਰਕੇ ਜਦੋਂ ਗੌਰਮੈਂਟ ਕੀ ਕਰਦੀ ਹੈ ਕੀ ਨਹੀਂ ਕਰਦੀ, ਲੋਕ ਕੀ ਕਰਦੇ ਨੇ, ਜਿੱਦਣ ਫਸ ਗਏ ਨਾ ਸਜ਼ਾ ਆਪ ਨੂੰ ਭੁਗਤੀ ਪਊ ਚਾਹੇ ਸਾਰੀ ਦੁਨੀਆਂ, ਕਿਉਂਕਿ ਅਸੀਂ ਆਪਣੇ ਪੈਰਾਂ ਦੇ ਵਿੱਚ ਬੂਟ ਪਾਉਣੇ ਨੇ, ਕੰਡੇ ਪਾਉਣੇ ਨੇ, ਅਸੀਂ ਲੋਕਾਂ ਵੱਲ ਨਹੀਂ ਧਿਆਨ ਦੇਣਾ ਵੀ ਕੀ ਕਰਨਾ ਕੀ ਨਹੀਂ ਕਰਨਾ। ਦ ਪ੍ਰਿੰਸੀਪਲ ਆਫ ਰਾਈਟ ਲਿਵਲੀਹੁੱਡ ਇਜ਼ ਦੈਟ ਈਚ ਪਰਸਨ ਸ਼ੁੱਡ ਫਾਲੋ ਐਨ ਓਨੈਸਟ ਆਕੂਪੇਸ਼ਨ ਵਿਚ ਰਿਸਪੈਕਟ ਅਦਰ ਪੀਪਲ ਐਂਡ ਦੈਟ ਆਕੂਪੇਸ਼ਨ ਸ਼ੁੱਡ ਹੈਵ ਦਾ ਓਨੈਸਟ ਮੀਨਸ ਆਕੂਪੇਸ਼ਨ ਤਾਂ ਵਧੀਆ ਮੈਂ ਪ੍ਰੋਫੈਸਰ ਰਿਹਾ ਆਕੂਪੇਸ਼ਨ ਤਾਂ ਬਹੁਤ ਵਧੀਆ ਇਹ ਚ ਕੋਈ ਸ਼ੱਕ ਨਹੀਂ ਪਰ ਉਹਦੇ ਜਿਹੜੇ ਮੀਨਸ ਨੇ ਜਿਹੜੀ ਮੇਰੀ ਤਨਖਾਹ ਆਉਂਦੀ ਹੈ ਮੈਂ ਤਨਖਾਹ ਤੇ ਗੁਜ਼ਾਰਾ ਕਰਦਾ ਕਿ ਟਿਊਸ਼ਨਾਂ ਲੈਂਦਾ ਐਗਜ਼ਾਮ ਚ ਜਦੋਂ ਸੁਪਰਡੈਂਟ ਬਣ ਕੇ ਗਿਆ ਤੇ ਸ਼ਰਾਬ ਦੀਆਂ ਬੋਤਲਾਂ 20 ਦੀਆਂ ਬੋਤਲਾਂ ਲੈ ਕੇ ਜਾਂ ਪੈਸੇ ਲੈ ਕੇ ਨਕਲ ਮਰਵਾਉਣਾ ਇਹ ਮੀਨਸ ਵੀ ਉਸ ਪ੍ਰੋਫੈਸ਼ਨ ਨੂੰ ਬਦਨਾਮ ਕਰਦੇ ਨੇ ਦੇਖੋ ਜੇ ਅਸੀਂ ਲਾਈਫ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਅਸੀਂ ਪੈਦਾ ਕਿਵੇਂ ਵਟ ਇਜ਼ ਅਲਟੀਮੇਟ ਗੋਲ ਆਫ ਅਵਰ ਲਾਈਫ ਵਟ ਇਜ਼ ਦਾ ਸਮਮ ਬੋਨਮ ਜ਼ਿੰਦਗੀ ਦੇ ਉਦੇਸ਼ ਤਾਂ ਬਹੁਤ ਨੇ ਪਰ ਅਲਟੀਮੇਟਲੀ ਤਾਂ ਜਿਹੜਾ ਜਨਮ ਲਿਆ ਨਾ ਅਸੀਂ ਬੱਚੇ ਪੈਦਾ ਕਰਨੇ ਨਾ ਰੋਟੀ ਖਾਣੀ ਆ ਨਾ ਖਾ ਪੀ ਕੇ ਡਕਾਰ ਮਾਰ ਕੇ ਸੌਂਗੇ ਕਹਿੰਦੇ ਜਿਸ ਤਰ੍ਹਾਂ ਕਹਿੰਦੇ ਨੇ ਇੱਕ ਰੋਜ਼ ਜਹਾਨੋਂ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ ਤੇਰਾ ਗੋਸ਼ਤ ਕੀੜਿਆਂ ਖਾਣਾ ਏ ਘਰ ਚੇਤਾ ਮਰਗ ਵਿਸਾਰ ਨਹੀਂ ਮੌਤ ਤਾਂ ਆਉਣੀ ਆਉਣੀ ਹੈ ਕੀ ਅਸੀਂ ਜੰਮਣ ਤੋਂ ਲੈ ਕੇ ਮਰਨ ਤੱਕ ਖਾਣ ਪੀਣ ਤੇ ਬੱਚੇ ਜੰਮਣੀ ਆ ਸੈਕਸ ਕਰਨੀ ਆਏ ਸਾਨੂੰ ਜੰਮਣ ਦਾ ਜਿਹੜਾ ਅਸਲੀ ਉਦੇਸ਼ ਹੈ ਕਿ ਸਾਡੀ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਕਰਾਉਣਾ ਤੇ ਉਹ ਮਿਲਾਪ ਉਦੋਂ ਪੋਸੀਬਲ ਹੋਊਗਾ ਜਦੋਂ ਅਸੀਂ ਪਰਮਾਤਮਾ ਨੂੰ ਅੰਦਰੋਂ ਪ੍ਰਗਟ ਕਰਾਂਗੇ ਉਹ ਪ੍ਰਗਟ ਕਿਵੇਂ ਕਰਾਂਗੇ ਭਜਨ ਸਿਮਰਨ ਦੇ ਨਾਲ ਮੈਡੀਟੇਸ਼ਨ ਦੇ ਨਾਲ ਤੇ ਜੇ ਪਰਮਾਤਮਾ ਨੂੰ ਅੰਦਰੋਂ ਪ੍ਰਗਟ ਕਰਨਾ ਭਜਨ ਤੇ ਸਿਮਰਨ ਨਾਲ ਫਿਰ ਆਪਣੇ ਅੰਦਰੋਂ ਵੀ ਸਫਾਈ ਕਰਨੀ ਪੈਣੀ ਹੈ ਨਾ ਜਦੋਂ ਅਸੀਂ ਸ਼ਾਮ ਨੂੰ ਸਵੇਰੇ ਰੋਟੀ ਖਾਂਦੇ ਹਾਂ ਸਵੇਰੇ ਬ੍ਰੇਕਫਾਸਟ ਕਰਦੇ ਹਾਂ ਥਾਲੀ ਗੰਦੀ ਤਾਂ ਨਹੀਂ ਕਰਦੇ ਰਾਤ ਵਾਲੀ ਥਾਲੀ ਚੱਕ ਕੇ ਉਹਦੇ ਉੱਤੇ ਪਰੌਂਠੀ ਰੱਖ ਲੈਂਦੇ ਹਾਂ ਅਸੀਂ ਪਹਿਲਾਂ ਉਹਨੂੰ ਮਾਂਜਦੇ ਹਾਂ ਕੁੱਤਾ ਵੀ ਜਿਹੜਾ ਜ਼ਮੀਨ ਤੇ ਬੈਠਦਾ ਪੂਛ ਮਾਰ ਕੇ ਜ਼ਮੀਨ ਨੂੰ ਸਾਫ਼ ਕਰਦਾ ਸੋ ਇਸ ਕਰਕੇ ਜੇ ਅਸੀਂ ਭਜਨ ਸਿਮਰਨ ਕਰਨਾ ਪਰਮਾਤਮਾ ਨੂੰ ਮਿਲਣਾ ਤਾਂ ਪਹਿਲਾਂ ਆਪਣੇ ਅੰਦਰੋਂ ਵੀ ਤਾਂ ਸਫਾਈ ਕਰਨੀ ਪਊਗੀ ਲੱਖ 84 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਬੜਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ ਪਤਾ ਨੀ ਕਿੰਨੇ ਗਧੇ ਘੋੜੇ ਬਿੱਲੀਆਂ ਮੱਛਰ ਮੁੱਛਰ ਬਣ ਕੇ ਅਸੀਂ ਹੁਣ ਮਨੁੱਖੀ ਜਨਮਾਂ ਲਿਆ ਟੌਪ ਆਫ ਦੀ ਕ੍ਰਿਸ਼ਨ ਚ ਹੈ ਸੋ ਇਹਦਾ ਫਾਇਦਾ ਉਠਾਉਣਾ ਚਾਹੀਦਾ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ ਜਿਉਂ ਬਣ ਫਲ ਪੱਕ ਪੋਈ ਗਿਰੇ ਬੋਰ ਨਾ ਲਾਗੇ ਡਾਰ ਜੇ ਇੱਕ ਦਰਖਤ ਨਾਲੋਂ ਅੰਬ ਟੁੱਟ ਕੇ ਪੱਕ ਕੇ ਥੱਲੇ ਡਿੱਗ ਜੇ ਮੁੜ ਕੇ ਜੁੜ ਸਕਦਾ ਨਹੀਂ ਇਸ ਤਰ੍ਹਾਂ ਜਿਹੜਾ ਸਾਨੂੰ ਸਰੀਰ ਮਿਲਿਆ ਨਾ ਜੰਮੇ ਆ ਕਿਸੇ ਨੂੰ 20 ਸਾਲ ਦਾ ਕੋਈ 40 ਸਾਲ ਦਾ ਕਿਸੇ ਨੂੰ 2 ਸਾਲ ਦਾ ਕਿਸੇ ਨੂੰ 100 ਸਾਲ ਦਾ ਜਿੰਨਾ ਵੀ ਮਿਲਿਆ ਇਹਦੇ ਤਾਂ ਖਤਮ ਹੋਣਾ ਹੀ ਹੋਣਾ ਜੇ ਇੰਨੀ ਉਮਰ ਲੰਘ ਗਈ ਉਦੋਂ ਨੀ ਕੀਤਾ ਹੁਣ ਤਾਂ ਫਾਇਦਾ ਉਠਾ ਲਓ ਸੋ ਸਾਨੂੰ ਜ਼ਿੰਦਗੀ ਦੇ ਵਿੱਚ ਜੇ ਪਰਮਾਤਮਾ ਨਾਲ ਵਿਸਾਲ ਕਰਨਾ ਤਾਂ ਸਾਡਾ ਸਰੀਰ ਸ਼ੁੱਧ ਹੋਣਾ ਪਊਗਾ ਕਰ ਲੈ ਦਿਲ ਦੀ ਸਫਾਈ ਜੇ ਰੱਬ ਨਾਲ ਦੀਦਾਰ ਚਾਹੀਦਾ ਜੇ ਰੱਬ ਨਾਲ ਮਿਲਾਪ ਕਰਨਾ ਦਿਲ ਦੀ ਸਫਾਈ ਕਿਵੇਂ ਕਰਾਂਗੇ ਸਰੀਰ ਦੇ ਅੰਦਰ ਜਿਹੜੀਆਂ ਨਫ਼ਰਤਾਂ ਨੇ ਚੁਗਲੀਆਂ ਨੇ ਹੇਰਾ ਫੇਰੀਆਂ ਨੇ ਕਾਮ ਹੈ ਕ੍ਰੋਧ ਹੈ ਲੋਭ ਹੈ ਸੈਕਸ ਹੈ ਤੇ ਹੱਕ ਹਲਾਲ ਦੀ ਕਮਾਈ ਹੈ ਠੱਗੀਆਂ ਠੋਰੀਆਂ ਇਹਨਾਂ ਨੂੰ ਘਟਾਓ ਕੋਈ ਜਗ੍ਹਾ ਤਾਂ ਬਣਾਓ ਜਗ੍ਹਾ ਤਾਂ ਸਾਡੇ ਉੱਪਰ ਤੱਕ ਫੈਲੀ ਹੋਈ ਹੈ ਰੱਬ ਕਿੱਥੇ ਆ ਕੇ ਬੈਠੂਗਾ ਇਹ ਇਸ ਲਈ ਸਾਨੂੰ ਬੇਸਿਕਲੀ ਜਿਹੜੀ ਚੀਜ਼ਾਂ ਨੇ ਸਫਾਈ ਕਰੋ ਦੇਖੋ ਡਾਕਟਰ ਕੋਲ ਜਾਂਦੇ ਹਾਂ ਆਪਾਂ ਕਿਸੇ ਬੰਦੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਡਾਇਬੈਟਿਕ ਪੇਸ਼ੈਂਟ ਹੈ ਡਾਕਟਰ ਕੋਲ ਜੋ ਜਾਂਦੇ ਆਪਣੇ ਫੈਮਿਲੀ ਡਾਕਟਰ ਕੋਲ ਉਹ ਕਹਿੰਦੇ ਨੇ ਜੀ ਤੇਰੀ ਜਿਹੜੀ ਸ਼ੂਗਰ ਹੈ 4-6 ਰੈਗੂਲਰ ਹੈ ਤੇਰੀ ਤਾਂ ਜੀ 6.5 ਹੈ ਜਾਂ 7 ਹੈ ਤੇਰੀ ਸ਼ੂਗਰ ਹੋ ਗਈ ਤੂੰ ਇੰਜ ਕਰ ਨਹੀਂ ਇਹ ਸਾਈਲੈਂਟ ਕਿਲਰ ਹੈ ਤੇਰੀਆਂ ਲੱਤਾਂ ਵੀ ਵੱਢਣੀਆਂ ਪੈ ਸਕਦੀਆਂ ਤੇਰੀ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਤੈਨੂੰ ਸਟਰੋਕ ਵੀ ਹੋ ਸਕਦਾ ਪਰ ਕਿਉਂਕਿ ਤੂੰ ਸਮਲ ਆਲ ਹੈ ਦਵਾਈ ਮੈਟਫਰਨ ਦੀ ਆਲ ਹੈ ਗਲੈਵੋਰਾਈਡ ਦੀ ਆਲ ਹੈ ਓਜੈਂਪਿਕ ਦਾ ਟੀਕਾ ਆਲ ਹੈ ਇਨਸੁਲਿਨ ਜੋ ਵੀ ਦਵਾਈ ਦਿੰਦਾ ਪਰ ਹਰੇਕ ਡਾਕਟਰ ਕਹਿੰਦਾ ਵੀ ਆਹ ਦਵਾਈ ਵੀ ਲੈਣੀ ਹੈ ਪਰ ਨਾਲ ਪਰਹੇਜ਼ ਵੀ ਕਰਨਾ ਪਰਹੇਜ਼ ਕੀ ਵੀ ਭਾਈ ਸਾਹਿਬ ਜਿਹੜਾ ਢਿੱਡ ਭਰਿਆ ਨਾ ਫੁੱਟਬਾਲ ਦੀ ਤਰ੍ਹਾਂ ਇਹਨੂੰ ਘਟਾਓ ਐਕਸਰਸਾਈਜ਼ ਕਰੋ ਆਹ ਜਿਹੜੀਆਂ ਬਰਫੀਆਂ ਦੇ ਲੱਡੂਆਂ ਦੇ ਡੱਬੇ ਫਟਾਫਟ ਖਤਮ ਕਰੀ ਜਾਂਦੇ ਇਹਨੂੰ ਘਟਾਓ ਮਿੱਠਾ ਬੰਦ ਚਾਹ ਫਿੱਕੀ ਐਕਸਰਸਾਈਜ਼ ਕਰੋ ਮਤਲਬ ਕਿ ਜਿੱਥੇ ਉਹ ਦਵਾਈ ਦਿੰਦਾ ਨਾਲ ਪਰਹੇਜ਼ ਦੱਸਦਾ ਇਸੇ ਤਰ੍ਹਾਂ ਹੀ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਨਾ ਮੈਡੀਟੇਸ਼ਨ ਕਰੋ ਫਾਇਦਾ ਪਰ ਨਾਲ ਨਾਲ ਪਰਹੇਜ਼ ਕਰੋ ਪਰਹੇਜ਼ ਕੀ ਕਿ ਜਿਹੜੇ ਮਾੜੇ ਕੰਮ ਕਰਦੇ ਹਾਂ ਨਾ ਉਹ ਘਟਾਓ ਦੇਖੋ ਹਕੀਕਤ ਇਹ ਹੈ ਮੇਰਾ ਆਪਣਾ ਜਾਤੀ ਤਜਰਬਾ ਕਿ ਅਸੀਂ ਭਾਵੇਂ ਭਜਨ ਸਿਮਰਨ ਤਾਂ ਘੱਟ ਕਰ ਲਈਏ ਪਰ ਬੁਰੇ ਕੰਮਾਂ ਬੇਈਮਾਨੀ ਦੀ ਕਮਾਈ ਧੋਖਾ ਫਰੇਬ ਐਪ ਪਾਪ ਤੋਂ ਜ਼ਰੂਰ ਬਚੀਏ ਕਿਉਂ ਕਿਉਂਕਿ ਭਜਨ ਸਿਮਰਨ ਤਾਂ ਕਿਸੇ ਨਾ ਕਿਸੇ ਸਮੇਂ ਪੂਰਾ ਹੋ ਸਕਦਾ ਪਰ ਇਹ ਜਿਹੜੀਆਂ ਅਸੀਂ ਠੱਗੀਆਂ ਬੇਈਮਾਨੀਆਂ ਚੋਰੀਆਂ ਕਰਦੇ ਹਾਂ ਨਾ ਉਹ ਪਰਮਾਰਥ ਦੀ
ਸਪਿਰਚੁਅਲਿਟੀ ਦੀ ਜਾੜੀ ਕੱਟ ਦਿੰਦੀਆਂ ਨੇ ਤੇ ਫਿਰ ਪ੍ਰਾਏ ਧਨ ਦਾ ਹਿਸਾਬ ਕਿਤਾਬ ਦੇਣ ਦੇ ਲਈ ਸਾਨੂੰ ਬਾਰ ਬਾਰ ਗੰਦੀ ਨਾਲੀ ਦੇ ਕੀੜੇ ਬਣਨਾ ਪੈਂਦਾ, ਪਤਾ ਨਹੀਂ ਕਿੰਨੇ ਜਨਮ ਲੈਣੇ ਪੈਂਦੇ ਨੇ। ਦੇਖ ਲਓ ਅਸੀਂ ਕਰਦੇ ਕੀ ਹਾਂ ਕਿ ਪੈਸੇ ਦੇ ਮਗਰ ਦੌੜ ਲੱਗੀ ਹੈ, ਕੋਈ ਬੰਦਾ ਸੈਟਿਸਫਾਈਡ ਨਹੀਂ, ਇੱਕ ਦੂਜੇ ਦੇ ਮਗਰ ਹੈ। ਜੇ ਕੋਈ ਡਾਕਟਰ ਹੈ, ਕੋਈ ਪ੍ਰੋਫੈਸਰ ਹੈ, ਕੋਈ ਪੋਲੀਟੀਸ਼ੀਅਨ ਹੈ, ਕੋਈ ਬਿਜ਼ਨਸਮੈਨ ਹੈ, ਉਹ ਸ਼ਾਮ ਨੂੰ ਪੈਸੇ ਵੱਧ ਆ ਜਾਣ, ਖੁਸ਼ ਹੋ ਜਾਂਦਾ ਵੀ ਮੈਂ ਅੱਜ ਇੰਨੇ ਕਮਾ ਲਏ, ਦੂਜੇ ਦਿਨ ਫਿਰ ਚੀਕਦਾ। ਜਾਂ ਉਹਨੂੰ ਤਕਲੀਫ ਹੁੰਦੀ ਹੈ, ਮੇਰੇ ਗੁਆਂਢੀ ਕੋਲ ਤਾਂ ਆਹ ਚੀਜ਼ ਵੱਡਾ ਅਮੀਰ ਹੈ, ਉਹ ਕੰਪੀਟੀਸ਼ਨ ਦੇ ਵਿੱਚ ਹੀ ਦੁਨੀਆਂ ਦੇ ਪੈਸੇ ਕਮਾਉਣ 'ਚ ਦੌੜ 'ਚ ਲੱਗਿਆ ਹੈ, ਚਾਹੇ ਉਹ ਕਿਸੇ ਤਰ੍ਹਾਂ ਵੀ ਪੈਸੇ ਆਉਣ। ਤੁਹਾਨੂੰ ਪੈਸੇ ਕਿੰਨੇ ਚਾਹੀਦੇ ਨੇ? ਤੁਹਾਨੂੰ ਤਾਂ ਮਤਲਬ ਮੈਨੂੰ, ਮੈਂ ਆਪਣੇ ਆਪ 'ਤੇ ਵੀ ਲਾਗੂ ਕਰਦਾ। ਸੰਤਾਂ ਨੇ ਇੱਕ ਫਾਰਮੂਲਾ ਦਿੱਤਾ ਸੀ, ਬਹੁਤੀ ਜੁੜੇ ਨਾ, ਗਰਜ ਥੋੜੇ ਨਾ ਤੇ ਭੁੱਖਾ ਮੁੜੇ ਨਾ, ਤਿੰਨ ਗੱਲਾਂ ਕਹੀਆਂ ਨੇ। ਬਹੁਤੀ ਜੁੜੇ ਨਾ, ਇੰਨਾ ਪੈਸਾ ਇਕੱਠਾ ਨਾ ਕਰੀ ਚੱਲੋ। ਜਿੰਨੇ ਮਰਜ਼ੀ ਕਦੇ ਦੇਖੋ, ਜਿਹੜੇ ਬੰਦੇ ਬਹੁਤ ਪੈਸੇ ਵਾਲੇ ਨੇ, ਲੱਗਦਾ ਸਾਨੂੰ ਬੜੀ ਵੱਡੀ ਕਾਰ 'ਚ ਜਾਂਦਾ, ਵਧੀਆ ਕੋਠੀ ਆ, ਵਧੀਆ ਨੌਕਰ ਨੇ, ਪਰ ਜੇ ਉਹਦੇ ਤੁਸੀਂ ਨਜ਼ਦੀਕ ਬੈਠੋ ਨਾ, ਉਹਨਾਂ ਨਾਲ ਗੱਲਬਾਤ ਕਰੋ, ਤਾਂ ਜਿਸ ਤਰ੍ਹਾਂ ਸਾਡਾ ਫੋੜਾ ਹੁੰਦਾ ਨਾ, ਉਹ 'ਚ ਜਦੋਂ ਪਸ ਭਰ ਜਾਂਦੀ ਹੈ ਕਿੰਨੀ ਤਕਲੀਫ ਹੁੰਦੀ ਹੈ, ਤੇ ਜਦੋਂ ਪਾਸ ਨਿਕਲਦੀ ਹੈ ਨਾ, ਫੇਰ ਪਤਾ ਲੱਗਦਾ ਵੀ ਆਹ ਆਰਾਮ ਆ ਗਿਆ। ਸੋ ਉਹਨਾਂ ਕੋਲੇ ਬੈਠੋ, ਇੰਨੇ ਦੁਖੀ ਨੇ, ਕਿਸੇ ਨੂੰ ਔਲਾਦ ਨੇ ਦੁਖੀ ਕੀਤਾ, ਕਿਸੇ ਨੂੰ ਸਿਹਤ ਨੇ ਦੁਖੀ ਕੀਤਾ। ਮੈਨੂੰ ਯਾਦ ਹੈ ਜਦੋਂ ਮੈਂ ਕਾਲਜ ਪੜ੍ਹਦਾ ਸੀਗਾ, ਮੈਨੂੰ ਕਹਾਣੀਆਂ ਲਿਖਣ ਦਾ ਸ਼ੌਕ ਸੀ, ਮਿੰਨੀ ਕਹਾਣੀ ਮੈਂ ਉਦੋਂ ਲਿਖੀ ਸੀ 1970 ਦੇ ਵਿੱਚ, ਕਿ ਇੱਕ ਕਾਰ ਦੇ ਵਿੱਚ ਧੁੱਪ ਪੈ ਰਹੀ ਆ ਪੂਰੀ ਜੂਨ ਜੁਲਾਈ 'ਚ ਇੰਡੀਆ 'ਚ, ਸੜਕ ਦੇ ਉੱਤੇ ਇੱਕ ਪਾਸੇ ਇੱਕ ਯੰਗ ਕੁੜੀ, ਸਿਰ ਦੇ ਉੱਤੇ ਪੱਠੇ ਚੱਕੇ ਵੇ ਨੇ, ਘਾਹ ਚੱਕਿਆ ਵੇ, ਨੰਗੇ ਪੈਰੀ ਨੇ, ਸਲਵਾਰ ਥੋੜੀ ਜਿਹੀ ਪੱਠੀ ਵੀ ਹੈ, ਉਹ ਭੱਜੀ ਆਉਂਦੀ ਹੈ, ਉਹ ਗਰਮੀ ਲੱਗਦੀ ਹੈ, ਤੇ ਉਹਦੇ ਕੋਲੋਂ ਦੀ ਇੱਕ ਕਾਰ ਨਿਕਲੀ। ਜਿਹੜੀ ਕਾਰ ਨਿਕਲੀ ਉਹਦੇ ਵਿੱਚ ਇੱਕ ਸੇਠ ਜੀ ਟੋਪੀ ਲਈ ਬੈਠੇ ਸੀ ਪਿਛਲੀ ਸੀਟ ਤੇ, ਡਰਾਈਵਰ ਚਲਾ ਰਿਹਾ ਸੀ। ਜਦੋਂ ਕਾਰ ਪਾਸ ਹੋ ਗਈ, ਕ੍ਰੋਸ ਕੀਤੀ, ਕਾਰ ਵੀ ਰੁਕ ਗਈ ਤੇ ਕੁੜੀ ਵੀ ਰੁਕ ਗਈ। ਕੁੜੀ ਨੇ ਸੇਠ ਕੰਨੀ ਨੂੰ ਝਾਕਿਆ, ਕਾਰ ਕੰਨੀ ਨੂੰ ਝਾਕ ਕੇ ਦੇਖ ਕੇ ਪਰਮਾਤਮਾ ਨੂੰ, ਰੱਬ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਕਹਿੰਦੀ ਕਿ ਹੇ ਸੱਚੇ ਪਾਤਸ਼ਾਹ, ਮੇਰੀ ਕਿੰਨੀ ਕਿਸਮਤ ਮਾੜੀ ਹੈ। ਉਹ ਸੇਠ ਦੇਖ ਵਧੀਆ ਕਾਰ 'ਚ ਬੈਠਾ, ਏਅਰ ਕੰਡੀਸ਼ਨ 'ਚ ਜਾ ਰਿਹਾ, ਤੇ ਮੈਂ ਭੂੰਜੇ ਤਪ ਰਹੀ ਹਾਂ, ਰੱਬ ਨੂੰ ਸ਼ਿਕਾਇਤ ਕੀਤੀ। ਉਧਰੋਂ ਸੇਠ ਨੇ ਦੇਖਿਆ ਪਿੱਛੇ ਮੁੜ ਕੇ ਕੁੜੀ ਨੂੰ ਭੱਜੀ ਜਾਂਦੀ ਹੈ, ਉਹ ਵੀ ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਕਿਹੋ ਜਿਹੇ ਮਾੜੇ ਕਰਮ ਕੀਤੇ ਨੇ, ਮੈਨੂੰ ਸਾਹ ਨਹੀਂ ਆਉਂਦਾ, ਮੈਂ ਪਿੱਛੇ ਕਾਰ 'ਤੇ ਬੈਠਾ, ਦਰਦ ਹੋਈ ਜਾਂਦਾ ਪੇਟ ਦੇ ਵਿੱਚ, ਨਿਗਾਹ ਕਮਜ਼ੋਰ ਹੋ ਗਈ। ਤੂੰ ਉਹ ਕੁੜੀ ਨੂੰ ਕਿੰਨਾ ਤਾਕਤ ਦਿੱਤੀ ਹੈ, ਗਰਮ ਹਵਾ ਦੇ ਵਿੱਚ ਵੀ ਵਧੀਆ ਐਕਸਰਸਾਈਜ਼ ਕਰਦੀ ਹੈ। ਸੋ ਰੱਬ ਨੂੰ ਤਾਂ ਦੋਨੇ ਹੀ ਕੰਪਲੇਂਟ ਕਰਦੇ ਨੇ, ਅਸੀਂ ਰੱਬ ਦਾ ਕਦੇ ਥੈਂਕਸ ਕਰੀਏ ਵੀ ਜੋ ਕੁਛ ਦਿੱਤਾ ਵੈ ਨਾ, ਉਹਦੇ ਵਿੱਚ ਹੀ ਸਫ਼ਰ ਕਰੀਏ। ਅਸੀਂ ਆਪਣੇ ਆਪ ਨੂੰ ਨਾ ਬਹੁਤ ਜ਼ਿਆਦਾ ਥੋੜ੍ਹਾ ਜਿਹਾ ਚਲਾਕ ਸਮਝਦੇ ਹਾਂ। ਚਲਾਕ ਕੀ ਕਰਦੇ ਹਾਂ? ਜਦੋਂ ਅਸੀਂ ਮੰਦਰ ਗੁਰਦੁਆਰੇ 'ਚ ਜਾਂਦੇ ਹਾਂ ਤੇ ਉੱਥੇ ਕੀ ਕਰਦੇ ਹਾਂ? ਜਿਸ ਦਿਨ 54 ਚੜ੍ਹਾਉਣੀ ਹੋਵੇ, ਬੜੇ ਵੱਡੇ ਭਗਤ ਬਣਦੇ ਹਾਂ, ਮੁੱਠੀ ਜੀ ਮੀਚ ਕੇ ਨੀਵੀਂ ਅੱਖ ਕਰਕੇ ਜਾਂਦੇ ਹਾਂ ਸੰਗਤ ਦੇ ਵਿੱਚ ਦੀ ਵੀ ਸੰਗਤ ਸੱਚੀ ਬੜਾ ਭਗਤ ਹੈ, ਲੰਬੇ ਪੈ ਕੇ ਕਰਦੇ ਹਾਂ, ਮੱਲੇ ਕਦੇ ਨੇ 54 ਛੱਡਦੇ ਵੀ ਖੜਕਾ ਨਾ ਹੋ ਜੇ, ਨਾਲੇ ਕਹਿੰਦੇ ਰੱਬ ਸਾਡੇ ਅੰਦਰ ਬੈਠਾ। ਤੇ ਜਿਸ ਦਿਨ 5 ਦਾ ਨੋਟ ਚੜ੍ਹਾਉਣਾ ਹੋਵੇ ਤੇ ਉਸ ਦਿਨ ਬੜਾ ਦੂਰੋਂ ਬਟੂਆ ਕੱਢਦੇ ਹਾਂ ਤੇ 5 ਨੋਟ ਵੱਜਦਾ ਕੱਢ ਕੇ ਐਂ ਹੁੰਦਾ ਵੀ ਸਾਨੂੰ ਦੇਖ ਲਿਆ ਵੀ ਮੈਂ ਇੱਕ ਨਹੀਂ 5 ਚੜ੍ਹਾਉਣਾ ਜਾਂ 10 ਚੜ੍ਹਾਉਣਾ ਜਾਂ 100 ਚੜ੍ਹਾਉਣਾ। ਜਾਂ ਕਿਤੇ ਗੁਰਦੁਆਰੇ ਮੰਦਰ 'ਚ ਹਸਪਤਾਲ ਦੇ ਵਿੱਚ ਕਿਸੇ ਲੜਕੀ ਗਰੀਬ ਦੀ ਸ਼ਾਦੀ ਕਰਨੀ, ਰੇਡੀਓ 'ਤੇ ਅਨਾਊਂਸ ਕਰਾਉਣੇ ਆ ਵੀ ਆਹ ਰਵੀ ਜੀ ਯਾਦ ਰੱਖੋ ਜੀ, ਮੈਂ 100 ਰੁਪਈਆ ਕੁੜੀ ਦੇ ਵਿਆਹ ਨੂੰ ਦੇ ਰਿਹਾ, ਤਾਂ ਕਿ ਜਿਹੜੇ 1,000,000 ਬੰਦੇ ਸੁਣਦੇ ਨੇ ਪਤਾ ਲੱਗ ਜਾਵੇ ਬੜਾ ਵੱਡਾ ਰਵੀ ਦਾ ਬਹੁਤ ਵੱਡਾ ਦਾਨੀ ਹੈ। ਉਹ ਜਿਹਨੂੰ ਦੱਸਣਾ ਉਹ ਤਾਂ ਤੁਹਾਡੇ ਅੰਦਰ ਬੈਠਾ, ਰੌਲਾ ਕਾਹਨੂੰ ਪਾਉਂਦੇ ਹੋ? ਸੰਤ ਮਹਾਤਮਾ ਕਹਿੰਦੇ ਨੇ ਜਦੋਂ ਵੀ ਕੋਈ ਚੰਗਾ ਕੰਮ ਕਰੋ, ਦੇਖੋ ਕਹਿੰਦੇ ਨੇ ਨਾ ਕੀ ਕਹਿੰਦੇ, ਜਦੋਂ ਕੋਈ ਬੁਰਾ ਕੰਮ ਕਰਦੇ ਹਾਂ ਕੋਈ ਵੀ ਜ਼ਿੰਦਗੀ 'ਚ, ਉਦੋਂ ਕਹਿੰਦੇ ਸਾਨੂੰ ਕੋਈ ਦੇਖੇ ਨਾ, ਤੇ ਜਦੋਂ ਕੋਈ ਚੰਗਾ ਕੰਮ ਕਰਦੇ ਉਦੋਂ ਕਹਿੰਦੇ ਰੌਲਾ ਪਵੇ। ਮੈਨੂੰ ਹੁਣ ਗੱਲ ਯਾਦ ਨਹੀਂ, ਮੈਂ ਇੱਕ ਵਾਰੀ ਜੋੜੀ ਸੀ ਹੁਣ ਕੋਈ ਲਾਈਵ ਪ੍ਰੋਗਰਾਮ ਸੀ, ਪੁੰਨ ਕਰੇ ਤਾਂ ਪਾਪ ਕਰੇ ਤਾਂ ਚੁੱਪ ਚੁਪੀਤੇ, ਪੁੰਨ ਕਰੇ ਤਾਂ ਰੌਲਾ ਹੋ। ਬਾਹਰੋਂ ਬਣਦਾ ਚੰਗਾ, ਮਤਲਬ ਹੁਣ ਕੁਛ ਯਾਦ ਨਹੀਂ ਆ, ਮੈਂ ਲਿਖਿਆ ਸੀ ਬਾਹਰੋਂ ਬਣਦਾ ਚੰਗਾ ਅੰਦਰੋਂ ਕਾਲਾ ਕੋਲਾ ਹੋ। ਅੰਦਰੋਂ ਸ਼ੈਤਾਨੀ ਆ, ਬਾਹਰੋਂ ਅਸੀਂ ਚੰਗੇ, ਧਰਮਾਤਮਾ ਹੱਥ ਜੋੜੀ ਜਾਂਦੇ ਹਾਂ ਜੀ, ਇਹ ਤਾਂ ਪੰਡਿਤ ਜੀ ਦੇ ਮੰਦਰ ਦੇ ਪੁਜਾਰੀ ਜੀ ਨੇ 2 ਤੁਕਾਂ ਪੜਾ ਕੇ ਲੋਕ ਵਾਲਾ, ਕੋਈ ਗਰੀਬ ਕੁੜੀ ਮੁੰਡਾ ਵਾਲਾ ਕਹਿੰਦਾ ਪੰਡਿਤ ਜੀ ਸਾਡੀ ਕਹਿਣਾ ਨਹੀਂ, ਮੁੰਡਾ ਮੰਨਦਾ ਕੁੜੀ ਨਹੀਂ ਕਹਿਣਾ ਮੰਨਦੀ, ਤੁਸੀਂ ਕੁਛ ਦੱਸੋ। ਉਹ ਰੋਂਦੇ ਨੇ ਵਿਚਾਰੇ, ਪੰਡਿਤ ਜੀ ਕਹਿੰਦਾ ਕੋਈ ਨਾ ਪੁੱਤ, ਉਹਦੀ ਨਿਗਾਹ ਹੁੰਦੀ ਆ ਕੁੜੀ 'ਤੇ ਵੀ ਕੋਈ ਨਹੀਂ, ਇਹਦੇ ਫਾਇਦਾ ਉਠਾਈਏ। ਰੱਬ ਕਹਿਣ ਵਾਲੇ ਵਿੱਚ ਹਰ ਵਕਤ ਮੰਦਰ 'ਚ ਰਹਿਣੇ ਆਪਾਂ, ਹਰ ਵਕਤ ਗੁਰਦੁਆਰੇ 'ਚ ਰਹਿਣੇ, ਹਰ ਵਕਤ ਰੱਬ ਦੇ ਨੇੜੇ ਰਹਿਣੇ ਆ।
ਰੱਬ ਨੂੰ ਤਾਂ ਖਲੋਣਾ ਹੀ ਜਾਂਦੇ ਹਾਂ ਨਾ। ਮੱਥੇ ਤਿਲਕ ਹੱਥ ਮਾਲਾ ਵਾਣਾ ਲੋਕਨ ਰਾਮ ਖਲੋਣਾ ਜਾਣਾ। ਇਹ ਜਿਹੜੀਆਂ ਪਖੰਡਬਾਜ਼ੀਆਂ ਨੇ ਨਾ, ਇਹਦੇ ਰਿਜ਼ਲਟ ਜਿਹੜੇ ਨੇ ਉਹ ਮਾੜੇ ਹੀ ਨਿਕਲਣੇ ਨੇ। ਇਹ ਹਮੇਸ਼ਾ ਦਿਮਾਗ ਚ ਬਿਠਾ ਲਓ, ਹਮੇਸ਼ਾ ਕੇ ਲਈ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇ ਕੁਛ ਅੱਛਾ ਕੰਮ ਕਰ ਲੋ, ਚਾਰ ਦਿਨ ਕੀ ਜ਼ਿੰਦਗਾਨੀ ਮੇ। ਬਾਅਦ ਚ ਭਾਈ ਸਾਹਿਬ ਤੁਸੀਂ ਹਸਪਤਾਲਾਂ ਜਦੋਂ ਪਾਓਗੇ ਨਾ, ਅਲੱਗ ਬੜਾ ਚੰਗਾ ਬੰਦਾ, ਕੁੜੀਆਂ ਮੁੰਡਿਆਂ ਦਾ ਕਹਿੰਦਾ ਬਾਹਰ ਐਲੀਵੇਟਰ ਚ ਆ ਕੇ ਬੰਦਾ ਲਾ ਠੱਗ ਸੀ। ਉਹ ਜਿਹੜੀਆਂ ਸਟੈਂਪਾਂ ਨੇ ਦੁਨੀਆਂ ਚ ਵੀ ਨੀ ਤੁਸੀਂ ਖੱਟਣਾ, ਤੇ ਬਾਹਰ ਤਾਂ ਛਿੱਤਰ, ਬਾਅਦ ਚ ਤਾਂ ਪਰਮਾਤਮਾ ਦੀ ਦਰਗਾਹ ਚ ਤਾਂ ਛਿੱਤਰ ਪੈਣੇ ਹੀ ਪੈਣੇ ਨੇ। ਚੰਗੇ ਕੰਮ ਕਰੋ। ਸੇਠ ਇੱਕ ਬੰਦਾ ਸੀਗਾ, ਘੱਟ ਤੋਲਦਾ ਸੀ ਦੁਨੀਆਂ ਭਰ ਦਾ, ਠੱਗੀ ਠੋਰੀ ਕਰਦਾ, ਗਰੀਬੀ ਆ ਗਈ, ਸੰਤ ਕੋਲੇ ਗਿਆ, ਸੰਤ ਕਹਿੰਦਾ ਸੇਠ ਜੀ ਘੱਟ ਨਾ ਤੋਲਿਆ ਕਰੋ। ਉਹ ਕਹਿੰਦਾ ਯਾਰ ਇਹਨੇ ਅੱਖਾਂ ਮੀਚੀਆਂ ਨੂੰ ਕੀ ਪਤਾ ਲੱਗ ਗਿਆ। ਉਹਨੇ ਉਸੇ ਦਿਨ ਤੋਂ ਫੈਸਲਾ ਕਰ ਲਿਆ, ਵੱਧ ਵੀ ਥੋੜਾ ਤੋਲਦਾ ਸੀ, ਰੇਟ ਵੀ ਘਟਾਇਆ ਕਰੇ, ਲੋਕਾਂ ਨੂੰ ਰਿਸਪੈਕਟ ਵੀ ਦਿਆ ਕਰੇ, ਵੀ ਜੇ ਨਹੀਂ ਪੈਸੇ ਦੇ ਦਿਓ। ਦੇਖਦੇ ਦੇਖਦੇ ਕੰਮ ਅਮੀਰ ਹੋ ਗਿਆ। ਫਿਰ ਉਹ ਸੰਤ ਕੋਲੇ ਗਿਆ ਵੀ ਤੇਰੀ ਮੈਂ ਫਾਰਮੂਲਾ ਅਡੋਪਟ ਕੀਤਾ ਤੇ ਕੋਈ ਮੈਨੂੰ ਹੋਰ ਚੀਜ਼ ਦਿਓ। ਉਹ ਕਹਿੰਦਾ ਹੱਕ ਲਾਲ ਦੀ ਕਮਾਈ ਕਦੇ ਨਹੀਂ ਜਾਂਦੀ, ਆਹ ਜਿਹੜੀਆਂ ਤੇਰੀ ਚੀਜ਼ਾਂ ਨੇ ਨਾ, ਵੱਟੇ ਜਿਹੜੇ ਨੇ ਚੱਕ ਕੇ ਉਹਨੇ ਚਾਂਦੀ ਦੇ ਵੱਟੇ ਬਣਾ ਲਏ ਸੀਗੇ, ਕਹਿੰਦਾ ਇਹਨੂੰ ਨਦੀ ਸਿੱਟ ਦੇ। ਉਹਨੇ ਕਿਹਾ ਸੰਤ ਦੀ ਜੇ ਮੈਂ ਇੱਕ ਗੱਲ ਮੰਨ ਕੇ ਵੀ ਘਟਨਾ ਤੋਂ ਲਿਆ ਕਰੋ, ਅਮੀਰ ਹੋ ਗਿਆ, ਆਹ ਵੱਟੇ ਵੀ ਚੱਕ ਕੇ ਸਿੱਟਦੇ। ਨਦੀ ਸਿੱਟਦੇ, ਦੋ ਕੁ ਦਿਨਾਂ ਬਾਅਦ ਲੋਕਾਂ ਨੇ ਦੇਖਿਆ ਵੀ ਇਹਦਾ ਸੇਠ ਹੈ, ਉਹਦੇ ਵੱਟੇ ਨੇ ਕੋਈ ਚੋਰ ਲੈ ਗਿਆ, ਉਹਨੂੰ ਸੇਠ ਦੇ ਵੱਟੇ ਮੋੜਤੇ। ਸੰਤ ਕਹਿੰਦਾ ਮੈਂ ਤੈਨੂੰ ਇਸੇ ਸਮਝਾਉਣ ਲਈ ਸੀ ਵੀ ਹੱਕਾ ਲਾਲ ਦੀ ਕਮਾਈ ਕਦੇ ਜਾਂਦੀ ਨਹੀਂ, ਇਹ 'ਚ ਬਰਕਤ ਹੈ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਦਿੰਦਾ ਕਿਉਂਕਿ ਟਾਈਮ ਥੋੜਾ। ਸੋ ਜਦੋਂ ਅਸੀਂ ਨਵੇਂ ਆਏ, ਪੈਸਿਆਂ ਦੀ ਲੋੜ ਸੀ, 87 ਦੀ ਗੱਲ ਕਰਦਾ, ਫਲੀ ਮਾਰਕੀਟ ਲਾਉਂਦੇ ਸੀਗੇ ਤੇ ਉਹ ਸੰਡੇ ਨੂੰ ਜੋ ਲਾ ਕੇ ਆਏ $200-400 ਹੋਣੇ ਨੇ, ਉਹ ਬੈਂਕ ਜਮ੍ਹਾਂ ਕਰਾਉਣਗੇ ਸਾਡੇ ਘਰ ਦੇ ਸਾਹਮਣੇ। ਇੰਨੇ ਨੂੰ ਰੰਧਾਵਾ ਸਾਹਿਬ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਨੇ, ਹੁਣ ਤਾਂ ਦੁਨੀਆਂ 'ਚ ਨਹੀਂ ਦੇ, ਉਹ ਬਿਲਡਿੰਗ ਦੇ ਮਾਲਕ ਸੀ, 1477 ਬਿਲਸਨ ਐਵੀਨਿਊ, ਅਸੀਂ ਉੱਥੇ ਰਹਿੰਦੇ ਸੀ। ਉਹਨਾਂ ਨੇ ਮੈਨੂੰ ਆਵਾਜ਼ ਮਾਰ ਲਈ, ਉਹ ਆਦਤ ਹੁੰਦੀ ਹੈ, ਮੈਂ ਆਪਣੀ ਕਾਰ ਦੇ ਕੋਲ, ਕਾਰ ਤਗੜੀ ਟੁੱਟੀ ਜੀ ਸੀਗੀ ਕੰਮ ਚਲਾਉਣ ਲਈ ਉਸ ਵੇਲੇ, ਉਹਦੇ ਉੱਤੇ ਮੈਂ ਕਾਲੇ ਬੈਗ ਦੇ ਪੈਸੇ ਹੱਥ ਰੱਖ ਕੇ ਉਹਨਾਂ ਨਾਲ ਗੱਲਾਂ ਕਰਨ ਲੱਗ ਗਿਆ। ਉਹ ਭੁੱਲ ਗਿਆ, ਜਦੋਂ ਬੈਂਕ 'ਚ ਗਿਆ ਉਹ ਲੱਭੇ ਨਾ ਪਰਸ। ਹੁਣ ਉਹਨੇ ਪੈਸਿਆਂ ਦੀ ਉਹ ਬੜੀ ਇੰਪੋਰਟੈਂਸ ਸੀ, ਮੈਂ ਘਰਦਿਆਂ ਨੂੰ ਕਿਹਾ ਇੱਥੇ ਤਾਂ ਨਹੀਂ ਭੁੱਲ ਗਏ, ਕਹਿੰਦੇ ਨਹੀਂ ਤੁਸੀਂ ਲੈ ਕੇ ਗਏ ਹੋ। ਹੁਣ ਪਤਾ ਨਾ ਲੱਗੇ ਕਾਰ ਫਰੋਲੀ ਗਏ ਨਹੀਂ ਲੱਗਿਆ ਕਦੇ ਬੈਂਕ 'ਚ ਦੇਖੀਏ, ਘਰੇ ਆ ਕੇ ਉਦਾਸ ਬੈਠ ਗਏ। ਤੇ ਮੈਨੂੰ ਯਾਦ ਆ ਕਿ ਮੇਰੀ ਵਾਈਫ ਕਹਿੰਦੀ ਹੁਣ ਉਦਾਸ ਆਉਣ ਦੀ ਲੋੜ ਨਹੀਂ, ਜੇ ਆਪਣੇ ਹੋਣਗੇ ਮੁੜੇ ਆਉਣਗੇ, ਜੇ ਨਹੀਂ ਸੀਗੇ ਆਪਣੇ ਕੋਈ ਬੇਈਮਾਨੀ ਕੀਤੀ ਹੈ ਤੇ ਨਿਕਲ ਗਏ। ਹਾਲੇ ਇਹ ਗੱਲ ਕਰ ਹੀ ਰਹੇ ਸੀ ਪਰਮਾਤਮਾ ਦੇ ਬਾਰੇ, ਪਰਮਾਤਮਾ ਨੂੰ ਨਾਮ ਹੀ ਲਿਆ ਸੀ, ਕਿਸੇ ਦਾ ਫੋਨ ਆਇਆ ਸੀ, ਫੋਨ ਚੱਕਿਆ, ਉਹ ਕਹਿੰਦਾ ਤੁਹਾਡਾ ਨਾਂ ਹੈ, ਅਸੀਂ ਕਿਹਾ ਹਾਂ, ਗੋਰਾ ਸੀਗਾ, ਕਹਿੰਦਾ ਤੁਹਾਡਾ 401 ਦੇ ਉੱਤੇ ਜਦੋਂ ਮੈਂ ਬੈਂਕ ਜਾਣ ਲੱਗਾ, 401 ਲੈਣ ਦਾ ਸੀ, ਕਹਿੰਦਾ ਉੱਥੋਂ ਮੈਂ ਪਿੱਛੇ ਟਰੱਕ ਤੇ ਸੀਗਾ, ਤੁਹਾਡੀ ਕਾਰ ਦੇ ਉੱਤੇ ਕੋਈ ਪਰਸ ਪਿਆ ਸੀ, ਉਹ ਪਰਸ ਮੈਂ ਥੱਲੇ ਚੱਕ ਲਿਆ ਤੇ ਉਹਦੇ ਵਿੱਚ ਮੈਂ ਹਮੇਸ਼ਾ ਫੋਟੋ ਰੱਖਦਾ ਸੀ, ਨਾਲ ਆਪਣਾ ਨਾਂ ਤੇ ਫੋਨ ਰੱਖਦਾ ਸੀ। ਕਹਿੰਦਾ ਜਦੋਂ ਮੈਂ ਖੋਲਿਆ ਤੁਹਾਡਾ ਫੋਨ ਵੀ ਸੀਗਾ ਤੇ ਨਾਂ ਸੀ, ਤਾਂ ਕਰਕੇ ਪੁੱਛਿਆ ਉਹ ਤੁਹਾਡੀ ਹੈ, ਲੈ ਜਾਓ। ਤੇ ਮੈਂ ਕਿਹਾ ਕਿੱਥੇ ਲੈ ਕੇ ਜਾਈਏ, ਕਹਿੰਦਾ ਮੈਂ ਤੁਹਾਡੀ ਬਿਲਡਿੰਗ ਦੇ ਨੀਚੇ ਹੀ ਖੜਾ, ਲੈ ਜਾਓ ਆ ਕੇ। ਸੋ ਹੱਕ ਲਾਲ ਦੀ ਕਦੇ ਕਮਾਈ ਨਹੀਂ ਜਾਂਦੀ। ਆ ਸਾਡੇ ਵਰਗਾ ਲੱਲੂ ਬੰਦਾ ਜਿਹੜਾ ਰੋਟੀ ਲਈ ਵੀ ਤਰਸਦਾ ਸੀ, ਹੋਟਲ ਵੀ ਲੋਕ ਖਾਂਦੇ ਹੁੰਦੇ ਸੀ ਕਿ ਰੋਟੀ ਵੀ ਨਹੀਂ ਪੂਰੀ ਮਿਲਦੀ ਸੀ, ਅੱਜ ਕਿਹੜੀ ਚੀਜ਼ ਦੀ ਕਮੀ ਹੈ ਦੱਸੋ ਮੈਨੂੰ। ਸਿਰਫ ਇਹ ਹੈ ਕਿ ਪਰਮਾਤਮਾ ਨੂੰ ਯਾਦ ਰੱਖਿਆ, ਉਹਦੀ ਰਹਿਮਤ ਹੈ। ਹਾਂ ਮੈਂ ਤਾਂ ਨਹੀਂ ਕਹਿੰਦਾ ਵੀ 100% ਭਗਤਾਂ, ਜੇ ਆਪਾਂ ਕਿਸੇ ਦਾ ਫੁੱਲ ਤੋੜ ਲਾਂਗੇ ਚੋਰੀ, ਉਸ ਨੂੰ 2-4 ਗਾਲਾਂ ਹੀ ਦੇ ਦੂਗਾ, ਪਰ ਜੇ ਬੰਦੇ ਨੂੰ ਮਾਰ ਦਿਓਗੇ ਫਿਰ ਤਾਂ ਸਜ਼ਾ ਭੁਗਤਣੀ ਪਊਗੀ। ਹੇਰਾਫੇਰੀ 19 ਕਰ ਲਓ, ਮੈਂ ਕਦੋਂ ਕਹਿੰਦਾ ਸੀ ਹੇਰਾਫੇਰੀ ਨਹੀਂ ਕੀਤੀ, ਜਦੋਂ ਕਾਲਜ ਯੂਨੀਵਰਸਿਟੀ ਪੜ੍ਹਦੇ ਚੱਕ ਕੇ ਬਰਫੀ ਉਰਫੀ ਖਾ ਲਾਂਦੇ ਸੀ, ਸਮੋਸੇ 'ਚ ਮੱਖੀ ਸਿੱਟ ਕੇ ਨਵਾਂ ਸਮੋਸਾ ਲਾਉਂਦੇ ਸੀਗੇ। ਪਰ ਉਹ ਜਿਹੜੀਆਂ ਸ਼ਰਾਰਤਾਂ ਸੀਗੀਆਂ, ਉਹ ਚੋਰੀ ਤਾਂ ਉਹ ਵੀ ਹੈ, ਪਰ ਉਹਦੇ ਨਾਲ ਬਚ ਕੇ ਗਲਤੀਆਂ ਮੰਨਦੇ ਹਾਂ, ਅਸੀਂ ਓਪਨ ਰੇਡੀਓ 'ਤੇ ਕਹਿ ਰਹੇ ਹਾਂ। ਤੇ ਜੇ ਵੱਡੀਆਂ ਕੀਤੀਆਂ ਹੁੰਦੀਆਂ ਬਿਲਡਿੰਗਾਂ ਚੋਰੀਆਂ, ਤੇ ਫਿਰ ਜਿੰਨੀ ਮਰਜ਼ੀ ਰੇਡੀਓ ਦੱਸੋ, ਫਿਰ ਤਾਂ ਸਜ਼ਾ ਭੁਗਤਣੀ ਪੈਣੀ ਹੈ। ਸੋ ਕੋਸ਼ਿਸ਼ ਕਰੀਏ ਆਪਾਂ ਜਿੰਨਾ ਵੀ ਮਿਲਦਾ ਉਹ 'ਚ ਯਕੀਨ ਕਰੀਏ, ਕਿਸੇ ਦੂਜੇ ਦੀ ਜੇਬ ਕੱਟਣ ਨਾਲ ਮਿੱਠੀਆਂ ਗੱਲਾਂ ਕਰਕੇ ਉਹਦਾ ਕੋਈ ਫਾਇਦਾ ਨਹੀਂ, ਅਲਟੀਮੇਟਲੀ ਰਿਜ਼ਲਟ ਮਾੜਾ ਹੋਊਗਾ। ਮੇਰੇ ਖਿਆਲ ਆਪਣਾ ਟਾਈਮ ਹੋ ਗਿਆ ਤੇ ਗਾਣਾ ਸੁਣ ਸਕਦੇ ਹਾਂ, ਤੇ ਗਾਣਾ ਸੁਣ ਲਓ ਕਿਉਂਕਿ ਮੈਂ ਥੱਕ ਗਿਆ, ਹੁਣ ਪਤਾ ਨਹੀਂ ਮੈਂ ਹੋਰ ਕਿੱਥੇ ਬੋਲਾਂ। ਮੈਂ ਜੇ ਕਿਸੇ ਨੂੰ ਵੱਧ ਕੱਢ ਕੇ ਆਏਗਾ, ਮੈਂ ਤਾਂ ਆਪਣੀਆਂ ਦੱਸੀਆਂ ਸੀ ਕਿਹੜਾ ਬਹੁਤ ਵੱਡੇ ਭਗਤਾਂ ਠੱਗੀਆਂ ਕੀਤੀਆਂ, ਪਰ ਇੰਨੀ ਕੀਤੀਆਂ ਜਿਹਦੇ ਨਾਲ ਮਾਫੀ ਮੰਗਣ ਦੇ ਕਾਬਲ ਹੋ ਸਕੀ। ਸੁਣੋ ਗਾਣਾ ਤੇ ਨੈਕਸਟ ਵੀ ਕਿਸੇ ਹੋਰ ਟੌਪਿਕ ਤੇ।
ਸੁਪਨ ਕਦਮ ਕੀ ਗਤੀ ਮੈਂ ਕਿਆ ਜਾਣੂੰ, ਮੈਂ ਕਿਆ ਜਾਣੂੰ ਬਾਬਾ। ਸੁਪਨ ਕਦਮ ਕੀ ਗਤੀ ਮੈਂ ਕਿਆ ਜਾਣੂੰ, ਮੈਂ ਕਿਆ ਜਾਣੂੰ ਬਾਬਾ। दस काज सवार मरू मरे किछु काम नया पशु मरे दस काज सवार अपने कर्म की गति में क्या जानूं मैं क्या जानूं बाबा रे लकड़ी कतूला केस जले जैसे घास कपूला
The views expressed on the preceding program may not necessarily be those of the owner or management of WTOR radio station.
The 20th Annual Mosaic Festival, presented by TD Ready Commitment. Join us on August 1st and 2nd at Mississauga Celebration Square, bringing to you the largest South Asian artist lineup of the year. The amazing I'm a Big from Coke Studio, Apache Indian featuring DJ Raj, Josh the Band, Mikhail Hassan featuring Shahzad Ali Khan Kabal, your host, actor and director Ali Kazmi, Nitin R. Mirani, and many more exciting local talent. Children's arts and crafts workshops, South Asian cuisine by 15 popular restaurants, Vendors Bazaar bringing South Asian clothes and jewelry, completely free admission. For details, visit mosaicfest.com.
मेरी पूरे साल की सेविंग $400 हुई है.
मेरी सेविंग $350.
मेरी सेविंग सिर्फ $100.
और मेरी सेविंग सबसे ज्यादा हुई है. मैंने सेव किए हैं $1,775.
क्या चमत्कार किया, मुझे भी गुड़ सिखाओ ना.
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने. आप भी अपनी गाड़ी और घर की इंश्योरेंस में खूब सेविंग कर सकते हैं. टर्म एंड कंडीशन अप्लाई. ऑल स्टेट पिकरिंग एजेंसी के राजा बादशाह 6472903773 6472903773.
ताजा सब्जियां ली तुहाडा अपना फार्म कैलगर सब्जी फार्म जिथे तुसी ले सकदे हो निखरे पौधे मिट्टी गमले अते हर तरह दे फुल ते सब्जियां दी पनीरी. अपने घर विच कोई भी सब्जी या फुल दे पौधे उगाण लई कैलडन सब्जी फार्म ते आओ. असी सवेरे 9 बजे तो शाम 8 बजे तक तुहाडी सेवा लई हाजिर हां. 12050 एयरपोर्ट रोड कैलडन जां तुसी फोन करो 905-840-9000 905-840-9000. ताजा सब्जियां ली तुहाडा अपना फार्म कैलगर सब्जी फार्म जिथे तुसी ले सकदे हो निखरे पौधे मिट्टी गमले अते हर तरह दे फुल ते सब्जियां दी पनीरी. अपने घर विच कोई भी सब्जी या फुल दे पौधे उगाण लई कैलडन सब्जी फार्म ते आओ. असी सवेरे 9 बजे तो शाम 8 बजे तक तुहाडी सेवा लई हाजिर हां. 12050 एयरपोर्ट रोड कैलडन जां तुसी फोन करो 905-840-9000 905-840-9000.